ओंकार सतनाम करता पुरख निर्भौ निर्भय अकाल मूर्ति अजूनी सह भंगुर प्रसाद जप आदि सच जुगाद सच है पी सच नानक होसी पी सच प्रभु दातो दातार परयो जाचकिक सरना मिले दान संतरेन जे लग पव जल तरन बिनत करो अरदास सुन जे ठाकुर पावे देहो दर्श मन चौ पव त्यो मन ठहरावे भलियो चिराग अंध्यार मह सब कल उदरीक नाम धर्म परुड़ सगल हर पवन मह जन नानक गुरु पार ब्रह्म नानक गुरु गोबिंद सिंह पूर्ण हर अवतार जगमग ज्योत विराज ही श्री गुरु ग्रंथ मजार गुरु ग्रंथ कल युग भयो श्री गुरु रूप महान दस पातशाहिया रूप एहो गुरु ग्रंथ जी जान पूर्ण देखो आत्मा द्वैत सर्व निवार पहे शांत मन संत देहे तेह पद नमो हमार सो कहो टल गुरु से भी एनिस सहज सुहाए दर्शन पर से आए गुरु कै जन्म मरण दुख जाए दर्शन पर से आए गुरु कै जन्म मरण दुख जाए
सतनाम श्री वाहेगुरु साहेब जी गोंड नरु मरै नर का मनाया वै पशु मरै दस काज सवारै नरु मरै नर का मनाया वै पशु मरै दस काज सवारै अपने कर्म की गत मैं क्या जानो बाबा रे रहाओ हाड़ जले जैसे लकड़ी का तूला केस जले जैसे घास का पूला कहो कबीर तब ही नर जागै जम का डंड मूंड मह लागै कहो कबीर तब ही नर जागै जम का डंड मूंड मह लागै नरु मरै नर का मना आवै
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सरबत संगतां गरीब नवाज सतगुरु दे गुरु नानक दे दरबार विच हंसां दी न्याई हंसा हीरा मोती चुगना गुरु का शब्द रतन है हीरे जित जड़ाओ गुरसिख माई भाई गुरु स्वरूप मान सरोवर ते पहुँचे हो सरवर अंदर हीरा मोती सो हंसा का खाना ते गरीब नवाज सतगुरु कृपा करन गुरु नानक दे ग्यारहवें स्वरूप श्री गुरु ग्रंथ साहिब जी दी ताबिया दे अंदर दीवान सजे गुरु प्यारे रागी सिंह साहबाना ने कीर्तन सुनाया दास तो बाद फिर कीर्तन आप जी ने सुन वास्ते प्राप्त होना है जो समान शब्द विचार दा है लड़ीवार कथा श्री गुरु ग्रंथ साहिब जी की अमृतमई बाणी की चल रही है गौंड राग दे अंदर ਭਗਤ ਕਬੀਰ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਸੰਤ ਮਿਲਿਆ ਕੋਈ ਸੁਣੀਆਂ ਕਹੀ ਹੈ, ਮਿਲੇ ਅਸੰਤ ਮਸਤ ਕਰ ਰਹੀ। ਇਸ ਤੋਂ ਅਗਲੇ ਸ਼ਬਦ ਦੇ ਵਿੱਚ ਜਿਸ ਪ੍ਰਕਾਰ ਵੈਰਾਗਮਈ ਉਪਦੇਸ਼ ਭਗਤ ਕਬੀਰ ਸਾਹਿਬ ਜੀ ਨੇ ਦਿੱਤਾ ਹੈ, ਸ਼ਬਦ ਭਾਵੇਂ ਬਹੁਤ ਵਿਸਥਾਰ ਵਾਲਾ ਨਹੀਂ, ਸਿਧਾਂਤਕ ਤੌਰ 'ਤੇ ਇਸ ਸ਼ਬਦ ਦੇ ਵਿੱਚ ਕਈ ਇਸ਼ਾਰੇ ਜਿਹੜੇ ਨੇ ਅਤੇ ਉਹਨਾਂ ਨੂੰ ਖੋਲ੍ਹੇ ਤੋਂ ਬਿਨਾਂ ਕੁਛ ਪ੍ਰਾਪਤ ਵੀ ਨਹੀਂ ਹੁੰਦਾ। ਸਤਿਗੁਰੂ ਦੀ ਕਿਰਪਾ ਕਰਨ, ਪਹਿਲਾਂ ਤਾਂ ਸਾਨੂੰ ਕਥਾ ਦੀ ਪਰਿਭਾਸ਼ਾ ਸਮਝ ਲੈਣੀ ਚਾਹੀਦੀ ਹੈ ਕਿ ਕਥਾ ਕਹਿੰਦੇ ਕੀ। ਭਾਵੇਂ ਕੋਈ ਬਹੁਤ ਗੂੜ੍ਹ ਬਾਤ ਤਾਂ ਨਹੀਂ ਹੈ, ਬਾਤ ਭਾਵੇਂ ਸਰਲ ਵੀ ਹੋਵੇ ਜੇ ਉਹਦਾ ਨਾਮ ਪਤਾ ਹੋਵੇ। ਜਿਹੜੇ ਸ਼ਬਦ ਅਸੀਂ ਨਿੱਤ ਵਰਤੋਂ ਵਿੱਚ ਲੈ ਕੇ ਆ ਰਹੇ ਹਾਂ, ਸੈਂਕੜੇ ਅਜਿਹੇ ਸ਼ਬਦ ਨੇ ਕਿ ਅਸੀਂ ਵਰਤ ਤਾਂ ਰਹੇ ਹਾਂ, ਉਹਦੇ ਅਰਥ ਦਾ ਸਾਨੂੰ ਪਤਾ ਨਹੀਂ। ਇਸ ਕਰਕੇ ਕਥਾ ਸ਼ਬਦ ਵੀ ਨਿੱਤ ਦੀ ਵਰਤੋਂ 'ਚ ਆਉਣ ਵਾਲਾ ਹੈ ਅਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਕਥਾ ਦੀ ਪਰਿਭਾਸ਼ਾ ਕੀ ਹੈ। ਕਥਾ ਸ਼ਬਦ ਦੇ ਅੱਖਰਾਂ ਦੇ ਵਿੱਚ ਹੀ ਕਥਾ ਦੀ ਮਹਾਨਤਾ ਵੀ ਦੱਸੀ ਹੋਈ ਹੈ ਔਰ ਕਥਾ ਸ਼ਬਦ ਦੇ ਅਰਥ ਵੀ ਦੱਸੇ ਹੋਏ। ਪੰਜਾਬੀ ਵਰਨਮਾਲਾ ਦੇ ਅਤੇ ਗੁਰਮੁਖੀ ਲਿਪੀ ਦੇ ਦੋ ਅੱਖਰ ਹਨ, ਇੱਕ ਕੱਕਾ ਹੈ, ਦੂਸਰੇ ਦਾ ਨਾਮ ਥੱਥਾ ਹੈ। ਦੋ ਅੱਖਰ ਜੋੜ ਕੇ ਇੱਕ ਪਦ ਬਣਦਾ ਹੈ, ਕਥਾ ਸ਼ਬਦ ਇਹ ਪਦ ਬਣ ਗਿਆ। ਇਹਦੇ 'ਚ ਵਰਣ ਦੋ ਵਰਤੇ ਗਏ ਨੇ ਔਰ ਇੱਕ ਇਹਦੇ 'ਚ ਦੀਰਘ ਮਾਤਰਾ ਵਰਤੀ ਹੋਈ ਹੈ। ਅਤੇ ਅਸੀਂ ਜਿੰਨਾ ਪੰਜਾਬੀ ਨੂੰ ਸੌਖਾ ਸਮਝਿਆ ਹੋਇਆ ਨਾ ਵੀ ਇਹ ਬਹੁਤ ਸੌਖੀ ਹੈ, ਇਤਨੀ ਸੌਖੀ ਵੀ ਬਾਤ ਨਹੀਂ ਹੈ। ਅਗਰ ਸ਼ੁੱਧ ਪੰਜਾਬੀ ਪੜ੍ਹਨੀ ਹੋਵੇ, ਵਿਚਾਰਨੀ ਹੋਵੇ, ਕਿਉਂਕਿ ਗੁਰਬਾਣੀ ਇਸ ਭਾਸ਼ਾ ਦੇ ਵਿੱਚ, ਗੁਰਮੁਖੀ ਗੁਰੂ ਦੇ ਮੁੱਖ ਵਿੱਚੋਂ ਜਿਹੜੀ ਭਾਸ਼ਾ ਨੇ ਜਨਮ ਲਿਆ, ਗੁਰਜਮਾ ਮੁਖੀ ਗੁਰਮੁਖੀ ਉਹਨੂੰ ਗੁਰਮੁਖੀ ਕਹਿੰਦੇ। ਇਸ ਕਰਕੇ ਗੁਰੂ ਸਾਹਿਬ ਨੇ ਆਪਣੀ ਲਿਪੀ ਤਿਆਰ ਕੀਤੀ, ਉਹਦੇ ਵਿੱਚ ਬਾਣੀ ਉਚਾਰਨ ਕੀਤੀ। ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਜਿੰਨੇ ਵੀ ਮਹਾਨ ਪੁਰਸ਼ ਹੋਏ ਹੈ, ਪਹਿਲੀ ਬਣੀ ਹੋਈ ਭਾਸ਼ਾ ਦੇ ਵਿੱਚ ਹੀ ਉਹਨਾਂ ਨੇ ਕੁਛ ਨਾ ਕੁਛ ਉਚਾਰਨ ਕੀਤਾ। ਗੁਰੂ ਸਾਹਿਬਾਨਾਂ ਦੀ ਮਹਾਨਤਾ ਹਰ ਪੱਖ ਦੇ ਵਿੱਚ ਉਹਨਾਂ ਪੀਰਾਂ ਪੈਗੰਬਰਾਂ ਅਵਤਾਰਾਂ ਰਿਸ਼ੀਆਂ ਮੁਨੀਆਂ ਤੋਂ ਬਹੁਤ ਅੱਗੇ ਲੰਘ ਜਾਂਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੀ ਲਿਪੀ ਤਿਆਰ ਕੀਤੀ, ਫਿਰ ਉਹਦੇ ਵਿੱਚ ਅਗੰਮੀ ਬਾਣੀ ਦਾ ਉਚਾਰਨ ਕੀਤਾ। ਇਹ ਲਿਪੀ ਤਿਆਰ ਕੀਤੀ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹਦਾ ਪ੍ਰਚਾਰ ਕੀਤਾ ਅਤੇ ਪ੍ਰਚਾਰ ਉਹਨਾਂ ਦੇ ਹਿੱਸੇ ਆਇਆ। ਬਹੁਤ ਸਾਰੇ ਅਣਜਾਣ ਲੋਕ ਕਿਹਾ ਕਰਦੇ ਨੇ, ਇਹ ਉਹਨਾਂ ਦੇ ਅਣਜਾਣਪਣੇ ਦੀ ਬਾਤ ਹੈ ਕਿ ਜੀ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਤਿਆਰ ਕੀਤੀ। ਅਤੇ ਜਦੋਂ ਉਹਨਾਂ ਨੂੰ ਤੁਸੀਂ ਪੁੱਛੋਗੇ ਵੀ ਆਸਾ ਰਾਗ ਦੇ ਅੰਦਰ ਜਿਹੜੀ ਪੱਟੀ ਲਿਖੀ ਹੋਈ ਹੈ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੈ, ਸਾਰੇ ਪੰਜਾਬੀ ਦੇ ਅੱਖਰ ਗੁਰਮੁਖੀ ਦੇ, ਉਹ ਕਿੱਥੋਂ ਆ ਗਏ ਸੀ। ਇਸ ਕਰਕੇ ਵਿਚਾਰ ਜਿਹੜੀ ਹੈ, ਜਿਹੜੀ ਦੇ ਪੈਰ ਨਾ ਹੋਣ, ਉਹ ਗੱਲ ਦਾ ਕੋਈ ਬਹੁਤਾ ਲਾਭ ਨਹੀਂ ਹੋਇਆ ਕਰਦਾ। ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ, ਗੁਰੂ ਅੰਗਦ ਸਾਹਿਬ ਨੇ ਇਸ ਦਾ ਪ੍ਰਚਾਰ ਕੀਤਾ ਅਤੇ ਇਹਦੇ ਵਰਣ ਮਾਤਰਾ ਆਦਿ ਸੁਧਾਰੇ, ਲਿਖਾਈ ਦੇ ਵਿੱਚ ਸੁਧਾਰ ਲਿਆਂਦਾ ਗੁਰੂ ਅੰਗਦ ਸਾਹਿਬ ਜੀ ਨੇ, ਪਰ ਤਿਆਰ ਕੀਤੀ ਗੁਰੂ ਨਾਨਕ ਸਾਹਿਬ। ਅਤੇ ਉਸ ਗੁਰਮੁਖੀ ਲਿਪੀ ਦੇ ਦੋ ਅੱਖਰ ਕੱਕਾ ਅਤੇ ਥੱਥਾ, ਅਤੇ ਇੱਕ ਦੀਰਘ ਮਾਤਰਾ, ਲਘੂ ਮਾਤਰਾ ਹੁੰਦੀ ਹੈ, ਦੀਰਘ ਮਾਤਰਾ ਹੁੰਦੀ ਹੈ। ਦੀਰਘ ਮਾਤਰਾ ਲੱਗੀ ਹੈ ਕੰਨਾਂ ਦੀਰਘ ਮਾਤਰਾ ਵਿੱਚ ਆਉਂਦਾ, ਬਿਹਾਰੀ ਦੀਰਘ ਮਾਤਰਾ ਵਿੱਚ ਹੁੰਦੀ ਹੈ, ਦਲੈਂਕੜ ਕੋੜਾ ਕਨੌੜਾ ਇਹ ਸਾਰੇ ਦੀਰਘ ਮਾਤਰਾ ਵਿੱਚ ਹੁੰਦੇ। ਅਤੇ ਹੁਣ ਜਿਸ ਵੇਲੇ ਇਸ ਦੀ ਕਥਾ ਸ਼ਬਦ ਨੂੰ ਸਮਝੋਗੇ ਅਤੇ ਜਦੋਂ ਅਸੀਂ ਗੁਰਮੁਖੀ ਲਿਪੀ ਦੇ ਅੱਖਰ ਪੜ੍ਹਦੇ ਹਾਂ ਊੜੇ ਤੋਂ ਸ਼ੁਰੂ ਕਰਦੇ ਹਾਂ ਤਾਂ ਕੱਕਾ ਜਿਹੜਾ 6ਵੇਂ ਥਾਂ 'ਤੇ ਪਿਆ ਅਤੇ ਥੱਥਾ ਸ਼ਬਦ ਆ ਜਿਹੜਾ 22ਵੇਂ ਥਾਂ 'ਤੇ ਪਿਆ। ਇਹਨਾਂ ਦੋਨਾਂ ਨੂੰ ਜੋੜ ਕੇ ਕਥਾ ਸ਼ਬਦ ਬਣਾਇਆ ਅਤੇ ਫਿਰ ਇਹਨਾਂ ਦੋਨਾਂ ਅੱਖਰਾਂ ਦੇ ਵਿੱਚ ਇਹਦਾ ਅਰਥ ਸਮੋਇਆ ਹੋਇਆ। ਗਿਆਨ ਦੀ ਜਿਹੜੀ ਗੱਲ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਬਾਤ ਹੈ ਜਿਵੇਂ ਖੋਤੇ ਦੇ ਉੱਤੇ ਚੰਦਨ ਲੱਦੀ ਹੈ ਨਾ, ਖੋਤੇ ਨੂੰ ਪੁੱਛੋ ਵੀ ਚੰਦਨ ਲੱਦਿਆ ਤੇਰੇ 'ਤੇ, ਉਹ ਕਹੂਗਾ ਮੇਰੀ ਤਾਂ ਪਿੱਠ ਤੋੜ ਕੇ ਰੱਖ ਦਿੱਤੀ। ਜਿਨ੍ਹਾਂ ਦੀ ਬਿਰਤੀ ਖੋਤੇ ਵਰਗੀ ਹੈ ਉਹਨਾਂ ਨੂੰ ਅਜਿਹੇ ਜਿਹੇ ਸ਼ਬਦ ਜਿਹੜੇ ਨੇ ਉਹ ਚੰਗੇ ਨਹੀਂ ਲੱਗਦੇ ਵੀ ਆਹ ਕਿਹੜੀਆਂ ਗੱਲਾਂ ਹੋਣ ਲੱਗ ਗਈਆਂ, ਖੋਤਾ ਬਿਰਤੀ ਹੈ। ਕਾ ਦਾ ਅਰਥ ਪ੍ਰਕਾਸ਼ ਹੈ, ਚਾਨਣਾ ਹੈ, ਲਾਈਟ ਹੈ, ਰੋਸ਼ਨੀ ਹੈ। ਥਾਂ ਦਾ ਅਰਥ ਟਿਕਾਣਾ ਹੈ। ਕਾ ਦਾ ਦੂਸਰਾ ਅਰਥ ਹੈ ਸ਼ਬਦ ਦੀ ਧੁਨ। ਹੁਣ ਅਰਥ ਬਣਿਆ ਕਿ ਜਿਹੜੇ ਥਾਂ 'ਤੇ ਅਜਿਹੇ ਸ਼ਬਦ ਦੀ ਧੁਨ ਹੋ ਰਹੀ ਹੈ ਜਿਹਦੇ ਵਿੱਚ ਗਿਆਨ ਦਾ ਚਾਨਣ ਹੈ, ਕਾ ਜਮਾਂ ਥਾ ਕਾ ਥਾ ਉਹਨੂੰ ਕਥਾ ਕਹਿੰਦੇ ਆ ਭਾਈ। ਇਹ ਕਥਾ ਸ਼ਬਦ ਦੇ ਅਰਥ, ਕਿਉਂਕਿ ਆਪ ਜੀ ਰੋਜ਼ ਸੁਣਨ ਆਉਂਦੇ ਹੋ ਅਤੇ ਕੋਈ ਵੀ ਸਵਾਲ ਤੁਹਾਡੇ 'ਤੇ ਕਰ ਸਕਦਾ, ਤੁਸੀਂ ਸਰੋਤੇ ਹੋ, ਕਥਾ ਸੁਣਦੇ ਹੋ ਵੀ ਕਥਾ ਦੇ ਅਰਥ ਦੱਸੋ ਜੀ ਕੀ ਹੈ। ਸਾਰੇ ਸਰੋਤੇ ਨੂੰ ਆਉਣੇ ਚਾਹੀਦੇ। ਸੋ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਸਿੱਖ ਜਗਤ ਦੇ ਵਿੱਚ ਇਹ ਦੋ ਕਥਾਵਾਂ, ਇਤਿਹਾਸ ਦੀ ਕਥਾ ਔਰ ਗੁਰਬਾਣੀ ਦੀ ਕਥਾ ਅਤੇ ਤੀਸਰਾ ਭਾਈ ਗੁਰਦਾਸ ਦੀ ਰਚਨਾ ਦੀ ਕਥਾ, ਅਤੇ ਇਹ ਤਿੰਨ ਗੁਰਮਤ ਦੇ ਉਹ ਸੋਮੇ ਨੇ। ਇੱਕ ਸੋਮੇ ਦਾ ਜਲ ਤਾਂ ਬਿਲਕੁਲ ਜਿਉਂ ਦਾ ਤਿਉਂ ਜਿਵੇਂ ਗੰਗੋਤਰੀ ਤੋਂ ਗੰਗਾ ਨਿਕਲਦੀ ਹੈ, ਉਹ ਜਿਉਂ ਦਾ ਤਿਉਂ ਸੋਮਾ ਫੁੱਟਿਆ ਉਸੇ ਤਰ੍ਹਾਂ ਪਵਿੱਤਰ ਹੈ। ਅਤੇ ਇੱਕ ਸਾਡਾ ਸੋਮਾ ਜਿਹੜਾ ਭਾਈ ਗੁਰਦਾਸ ਦੀ ਰਸਨਾ ਤੋਂ ਫੁੱਟਿਆ ਉਹਦੇ ਵਿੱਚ ਵੀ ਕੋਈ ਤਬਦੀਲੀ ਨਹੀਂ, ਉਹ ਵੀ ਪਵਿੱਤਰ ਹੈ। ਇਤਿਹਾਸ ਦੇ ਸੋਮੇ ਵੀ ਦੇ ਸੱਜੇ ਖੱਬੇ ਤੋਂ ਅਤੇ ਕੁਝ ਅਜਿਹੇ ਪਾਣੀ ਦੇ ਨਾਲੇ ਰਲ ਗਏ ਨੇ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਕੁਝ ਧੁੰਦਲਾ ਕਰ ਦਿੱਤਾ, ਪਰ ਫਿਰ ਵੀ ਇਤਿਹਾਸ ਦੇ ਵਿੱਚ ਉਹ ਕੁਛ ਪ੍ਰਾਪਤ ਹੈ ਜਿਹੜਾ ਸਾਨੂੰ ਹੋਰ ਥਾਂ 'ਤੇ ਮਿਲ ਨਹੀਂ ਸਕਦਾ। ਪਰ ਉਹਨੂੰ ਪਰਖਣ ਦੀ ਲੋੜ ਹੁੰਦੀ ਹੈ ਵੀ ਗੁਰਬਾਣੀ ਦੀ ਕਸਵੱਟੀ 'ਤੇ ਪਰਖਿਆਂ ਜਿਹੜੀਆਂ ਸਾਖੀਆਂ ਪੂਰੀਆਂ ਸਹੀ ਉਤਰਨ ਉਹਨਾਂ ਨੂੰ ਫਿਰ ਗੁਰਮਤੀਆਂ ਸਮਝਣ। ਸੋ ਆਓ ਗੁਰਬਾਣੀ ਦੀ ਕਥਾ ਜਿਹੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਇਹ ਪਰੰਪਰਾ ਕਾਇਮ ਕੀਤੀ ਹੈ। ਬੈਰਾਗਮੀ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 870 ਅੰਗ 'ਤੇ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌਂਡ ਨਰੂ ਮਰੈ ਨਰ ਕਾਮ ਨਾ ਆਵੈ।
ਤੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਬੈਰਾਗਮੀ ਉਪਦੇਸ਼ ਦਿੰਦੇ ਨੇ, ਇਹਦੇ ਕਹਿ ਰਹੇ ਵੀ ਨਰੂ ਮਰੈ ਨਰ ਕਾਮ ਨਾ ਆਵੈ। ਪਹਿਲਾਂ ਤਾਂ ਸਾਧ ਸਿੰਘ ਜੀ ਇਹਦੇ, ਕਿਉਂਕਿ ਦੂਹਰੇ ਅਰਥ ਨੇ, ਪਹਿਲੇ ਅਰਥ ਵਿੱਚ ਤਾਂ ਐਸਾ ਹੀ ਜਾਣਨਾ ਕਿ ਜਿਸ ਵੇਲੇ ਨਰੂ ਕਹੀਏ ਮਨੁੱਖ ਮਰਦਾ ਹੈ, ਉਹ ਨਰ ਕਹੀਏ ਮਨੁੱਖਾਂ ਦੇ ਕੰਮ ਨਹੀਂ ਆਉਂਦਾ ਬਲਕਿ ਮਨੁੱਖਾਂ ਦੇ ਲਈ ਕਲੇਸ਼ ਛੇੜ ਦਿੰਦਾ ਹੈ। ਜ਼ਮੀਨਾਂ ਦੇ ਝਗੜੇ ਪੈ ਜਾਂਦੇ ਹੈ, ਮਕਾਨਾਂ ਦੇ ਝਗੜੇ, ਦੁਕਾਨਾਂ ਦੇ ਝਗੜੇ, ਬਜ਼ੁਰਗ ਮਰਿਆ ਤਾਂ ਪੁੱਤਰਾਂ ਦੇ ਵਿੱਚ, ਸ਼ਰੀਕਾਂ ਦੇ ਵਿੱਚ ਉਹਦੀ ਜਾਇਦਾਦ ਸਾਂਭਣ 'ਤੇ, ਇੱਥੋਂ ਤੱਕ ਦੇ ਝਗੜੇ ਵੀ ਦੇਖੇ ਗਏ ਹੈ। ਪੰਜਾਬ ਦੇ ਵਿੱਚ ਇੱਕ ਝਗੜਾ ਹੋਇਆ ਸੀ, ਬਜ਼ੁਰਗ ਨੇ ਇੱਕ ਪੁੱਤਰ ਨੂੰ ਜ਼ਮੀਨ ਨਾ ਦਿੱਤੀ ਤਾਂ ਜਦੋਂ ਉਹਦੀ ਅਰਥੀ ਚੁੱਕ ਕੇ ਲਿਜਾਣ ਲੱਗੇ ਤਾਂ ਉਹ ਜਿਹੜੇ ਨੂੰ ਜ਼ਮੀਨ ਨਹੀਂ ਸੀ ਦਿੱਤੀ ਉਹ ਬੂਹੇ ਦੇ ਅੱਗੇ ਆ ਗਿਆ, ਕਹਿੰਦਾ ਅਰਥੀ ਉਦੋਂ ਜਾਣ ਦੇਊਂਗਾ ਵੀ ਪਹਿਲਾਂ ਮੇਰਾ ਹਿੱਸਾ ਦੱਸੋ ਇਹਦਾ ਕੀ ਕਰਨਾ, ਇਹਨੇ ਮੇਰੇ ਨਾਲ ਬੇਇਨਸਾਫੀ ਕੀਤੀ ਹੈ। ਪੰਚਾਇਤ ਨੇ ਇਕੱਠੇ ਹੋ ਕੇ ਵੀ ਤੁਸੀਂ ਆਪਣੇ ਪਿਤਾ ਦੇ ਮਰਨ 'ਤੇ ਐਸਾ ਕੁਛ ਨਾ ਕਰੋ। ਨਰੂ ਮਰੇ ਨਰ ਕਾਮਨਾ ਆਵੇ, ਬਹੁਤ ਸਾਰੇ ਮਨੁੱਖ ਐਸੇ ਜਿਹੜੇ ਮਰਨ ਤੋਂ ਬਾਅਦ ਪੁੱਤਰਾਂ ਦੇ ਕਲੇਸ਼ ਛੇੜ ਜਾਂਦੇ ਨੇ। ਅਤੇ ਦੂਸਰੀ ਬਾਤ, ਇਸੇ ਤੁਕ ਦੇ ਉੱਤੇ ਬਹੁਤ ਸਾਰੇ ਲੋਕਾਂ ਦਾ ਕਿੰਤੂ ਹੈ, ਉਹ ਜਿਹੜੇ ਨਵੇਂ ਪੜਾਕੂ 16 ਤੋਂ 8 ਕਰਨ ਵਾਲੇ ਨੇ, ਉਹ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਬੰਦਾ ਮਰ ਕੇ ਕੰਮ ਨਹੀਂ ਆਉਂਦਾ, ਅੱਖਾਂ ਕੰਮ ਆ ਜਾਂਦੀਆਂ ਹਨ ਅਤੇ ਕਿਡਨੀਆਂ ਵਿਕਦੀਆਂ ਨੇ, ਕਿ ਉਹ ਬੰਦੇ ਦੀਆਂ ਨਹੀਂ, ਉਹ ਬੰਦਿਆਂ ਦੇ ਨਹੀਂ ਕੰਮ ਆਉਂਦੀਆਂ, ਪਸ਼ੂਆਂ ਦੇ ਕੰਮ ਆਉਂਦੀਆਂ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਬੰਦਾ ਕੰਮ ਨਹੀਂ ਆਉਂਦਾ, ਕਹੋਗੇ ਤਾਂ ਦੋਸ਼ੀ ਹੋ ਗਏ, ਗੁਰੂ ਸਾਹਿਬ ਦੇ ਵੀ ਦੇਣਦਾਰ ਬਣ ਗਏ। ਇਸ ਕਰਕੇ ਇਹਦੇ ਵਿੱਚ ਇੱਕ ਘੁੰਡੀ ਵੀ ਹੈ ਅਤੇ ਇਹਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਏ, ਅਤੇ ਨਹੀਂ ਤਾਂ ਇਸ ਪੰਗਤੀ ਜਿਹੜੀ ਇੱਕ ਪ੍ਰਸ਼ਨ ਰੂਪ ਵੀ ਬਣੀ ਹੋਈ ਹੈ। ਸਾਡੀਆਂ ਉਹਨਾਂ ਗੱਲਾਂ 'ਤੇ ਪੁਰਾਣੇ ਲੋਕ ਤਾਂ ਸੰਤੁਸ਼ਟ ਹੋ ਜਾਂਦੇ ਸੀ, ਪਰ ਇਹਨਾਂ ਗੱਲਾਂ ਦੇ ਉੱਤੇ ਜਿਹੜੇ ਪੜ੍ਹੇ ਲਿਖੇ ਹੈ, ਜਿਨ੍ਹਾਂ ਨੂੰ ਜਿਹੜੇ ਜੰਮਦੀ ਕਿੰਤੂ ਪ੍ਰਿੰਤੂ ਕਰਨ ਵਾਲੇ ਹੈ, ਅਤੇ ਉਹਨਾਂ ਦੀ ਘਰ ਪੂਰਾ ਵੀ ਹੋਣਾ ਚਾਹੀਦਾ, ਉਹਨਾਂ ਨੂੰ ਉਹੋ ਜਿਹਾ ਜਵਾਬ ਵੀ ਚਾਹੀਦਾ। ਇੱਕ ਤਾਂ ਇਹਦਾ ਅਹਿਸਾਸ ਜੀ ਆਪ ਜੀ ਨੇ ਜਾਣਨਾ ਵੀ ਜਿਹੜਾ ਸੰਪਰਦਾਇਕ ਅਰਥ ਦੇ ਵਿੱਚ ਐਸਾ ਦਿੱਤਾ ਹੋਇਆ ਕਿ ਵੀ ਨਰ ਦਾ ਅਰਥ ਤਾਂ ਹੈ ਮਨੁੱਖ, ਨਰ ਮਰੈ ਜਾਣੀ ਮਨੁੱਖ ਜਦੋਂ ਮਰਦਾ, ਨਰੂ ਦਾ ਅਰਥ ਉੱਥੇ ਕੀਤਾ ਜਾਂਦਾ ਹੈ ਵੀ ਮਨੁੱਖ ਦੀ ਜਿਹੜੀ ਚਮੜੀ ਆ ਉੱਪਰਲੀ ਖੱਲ ਜਿਹੜੀ ਹੈ ਉਹ ਨਹੀਂ ਕਿਸੇ ਕੰਮ ਆਉਂਦੀ। ਜਾਂ ਦੱਸੋ ਕਿਸੇ ਮੈਡੀਕਲ ਸਾਇੰਸ ਵਾਲੇ ਨੂੰ ਮਿਲ ਲਓ ਵੀ ਚਮੜੀ ਦੱਸੋ ਕਿਸ ਕੰਮ ਆਉਂਦੀ ਹੈ, ਅੱਖਾਂ ਦੀ ਤਾਂ ਗੱਲ ਹੀ ਨਹੀਂ, ਇੱਥੇ ਤਾਂ ਗੱਲ ਹੀ ਚਮੜੀ ਦੀ ਹੈ। ਤੇ ਅਗਲੀ ਤੁਕ ਦੇ ਵਿੱਚ ਦੱਸਦੇ ਹਨ ਕਿ ਪਸ਼ੂ ਮਰੈ, ਹਾਂਜੀ
ਪਸ਼ੂ ਮਰੈ ਦਸ ਕਾਜ ਸਵਾਰੈ,
ਜਦੋਂ ਪਸ਼ੂ ਮਰਦਾ ਹੈ ਉਹਦੀ ਜਿਹੜੀ ਖੱਲ ਦੀਆਂ ਜੁੱਤੀਆਂ ਬਣਦੇ ਨੇ, ਉਹਦੇ ਬੋਕੇ ਬਣਦੇ ਨੇ, ਅਤੇ ਬਹੁਤ ਸਾਰੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਅਤੇ ਪਸ਼ੂਆਂ ਦੀ ਖੱਲ ਦੀਆਂ ਬਣਦੀਆਂ, ਉਹਦੇ ਦਸ ਕਾਜ ਸਵਾਰੈ ਕੀ ਹੈ, ਅਨੇਕਾਂ ਜਿਹੜੇ ਕੰਮ ਮਨੁੱਖ ਦੇ ਉਹਦਾ ਚਮੜਾ ਕੰਮ ਆ ਰਿਹਾ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਬੋਕਾ ਸੀ ਬਣਦਾ, ਜਿਹੜਾ ਚਰਸ ਚੱਲਦੇ ਹੁੰਦੇ ਸੀ, ਪਾਣੀ ਕੱਢਣ ਦਾ ਸਾਧਨ ਇਹੀ ਸੀ। ਤੋ ਇਸ ਕਰਕੇ ਪਸ਼ੂ ਮਰੈ ਦਸ ਕਾਜ ਸਵਾਰ ਹੈ, ਇੱਥੇ ਖਲੜੀ ਦੀ ਗੱਲ ਹੈ ਵੀ ਮਨੁੱਖ ਦੀ ਖਲੜੀ ਜਿਹੜੀ ਹੈ ਉਹ ਕਿਸੇ ਕੰਮ ਨਹੀਂ ਆਉਂਦੀ, ਪਸ਼ੂਆਂ ਦੀ ਆਉਂਦੀ ਹੈ, ਇੱਕ ਤਾਂ ਇਹ ਪ੍ਰਕਰਨ ਹੈ। ਤੀਸਰੇ ਅਰਥ ਵਿੱਚ ਉਹ ਬਾਤ ਬਿਲਕੁਲ ਸਪਸ਼ਟ ਹੋ ਜਾਏਗੀ ਜਿਹਦੇ ਉੱਤੇ ਅੱਜ ਕੱਲ੍ਹ ਦੇ ਕਿੰਤੂ ਕਰਨ ਵਾਲਿਆਂ ਦਾ ਕੁਛ ਵਿਚਾਰ ਹੈ। ਇੱਕ ਕਵੀ ਹੋਇਆ ਦਇਆ ਰਾਮ, ਇਸੇ ਪ੍ਰਕਰਨ 'ਤੇ ਇੱਕ ਗੱਲ ਲਿਖਦਾ ਹੈ ਅਤੇ ਬੜੀ ਸੁੰਦਰ ਵਿਚਾਰ ਉਹਨੇ ਦਿੱਤੀ ਹੈ। ਉਹ ਕਹਿੰਦੇ ਵੀ ਮਨੁੱਖ ਅਰ ਪਸ਼ੂ ਦੇ ਚਮੜੇ ਦਾ ਅੰਤਰਾ ਕੀ ਹੈ, ਉਹ ਲਿਖਦਾ ਹੈ ਅਤੇ ਉਹਦੇ ਵਿੱਚ ਉਹਨੇ ਸਾਰੀਆਂ ਚੀਜ਼ਾਂ ਸਾਧ ਸਿੰਘ ਜੀ ਗਿਣੀਆਂ ਹਨ। ਉਹ ਕਹਿੰਦਾ ਵੀ ਜਿਸ ਵੇਲੇ ਪਸ਼ੂ ਮਰਦੇ ਹੈ ਅਤੇ ਉਹਦੇ ਵਿੱਚ ਬਹੁਤ ਸਾਰੇ ਪਸ਼ੂ ਜਿਹੜੇ ਨੇ ਉਹਨਾਂ ਦੀਆਂ ਚਮੜੀਆਂ ਬੜੀਆਂ ਬੜੇ ਥਾਵਾਂ 'ਤੇ ਕੰਮ ਆਉਂਦੀਆਂ, ਅਤੇ ਗਾਵਾਂ ਮੱਝਾਂ ਮਰਦੀਆਂ ਨੇ ਇਹਨਾਂ ਦੇ ਜੋੜੇ ਬਣਦੇ ਹੈ, ਅਤੇ ਬਾਗ ਦੀ ਖੱਲ ਜਿਹੜੀ ਹੈ ਉਹ ਕਹਿੰਦੇ ਸ਼ਿਵਜੀ ਨੂੰ ਬੜੀ ਚੰਗੀ ਲੱਗਦੀ ਹੈ, ਅਤੇ ਮਿਰਗ ਦੀ ਖੱਲ ਹੈ ਜਿਹੜੀ ਯੋਗੀ ਜਤੀ ਇਹਨੂੰ ਪਹਿਨਦੇ ਹੈ, ਪਸ਼ੂਆਂ ਦੀ ਖੱਲ ਦੇ ਜੋੜੇ ਵੀ ਬਣਦੇ ਆ, ਹੋਰ ਵੀ ਕਈ ਚੀਜ਼ਾਂ ਬਣਦੀਆਂ ਹਨ। ਅਤੇ ਅਖੀਰ ਦੇ ਵਿੱਚ ਆ ਕੇ ਕਹਿ ਦਿੱਤਾ, ਕਹਿ ਕਵੀ ਦਇਆ ਰਾਮ, ਕਿ ਕਵੀ ਦਇਆ ਰਾਮ ਜੀ ਕਹਿੰਦੇ ਨੇ ਰਾਮ ਕੇ ਭਜਨ ਬਿਨ ਮਨੁੱਖ ਕੀ ਖਾਲ ਕਿਸੇ ਕੰਮ ਨਹੀਂ ਆਈ ਹੈ, ਮਨੁੱਖ ਦੀ ਖਲ ਜਿਹੜੀ ਆ ਉਹ ਕਿਸੇ ਵੀ ਕੰਮ ਨਹੀਂ ਆਉਂਦੀ ਹੈ। ਤੋ ਇਸ ਕਰਕੇ ਸਾਧ ਸਿੰਘ ਜੀ, ਨਰੂ ਮਰੈ ਨਰ ਕਾਮਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ, ਅਤੇ ਤੀਸਰੇ ਅਰਥ ਵਿੱਚ ਇਹਦਾ ਐਸਾ ਜਾਣਨਾ ਕਿ ਨਰੂ ਮਰੈ ਨਰ ਕਾਮਨਾ ਆਵੇ, ਜਦੋਂ ਨਰ ਕਹੀਏ ਪੁਰਸ਼ ਦੇ ਵਿੱਚ, ਨਰੂ ਕਹੀਏ ਨਰਪਣਾ, ਅਤੇ ਜਦੋਂ ਉਹਦੇ 'ਚ ਨਰਪਣਾ ਮਰ ਗਿਆ ਨਾ, ਜ਼ਮੀਰ ਮਰ ਗਈ ਉਸਦੀ, ਨਰ ਕਾਮ ਨਾ ਆਵੇ, ਉਹ ਸਮਾਜ ਦੇ ਕੰਮ ਦਾ ਨਹੀਂ ਰਹਿੰਦਾ, ਸਮਾਜ ਦੇ ਉੱਤੇ ਬੋਝ ਹੈ। ਬਲਕਿ ਨਰੂ ਮਰੈ ਨਰ ਕਾਮ ਨਾ ਆਵੇ, ਕਿਸੇ ਕੰਮ ਨਹੀਂ ਆਇਆ, ਕਿਉਂਕਿ ਨਰਪਣਾ ਮਰ ਗਿਆ। ਜਦੋਂ ਸਾਡੇ ਹਿੰਦ ਵਾਸੀਆਂ ਦੇ ਵਿੱਚ ਨਰਪਣਾ ਮਰ ਗਿਆ ਸੀ, ਤਾਂ ਫਿਰ ਉਸ ਵੇਲੇ ਇੱਕ ਇੱਕ ਟਕੇ ਨੂੰ ਸਾਡੀ ਹਿੰਦੁਸਤਾਨ ਦੀ ਇੱਜ਼ਤ ਗਜਨੀ ਜਾ ਕੇ ਵਿਕਦੀ ਰਹੀ। ਰਾਜੇ ਹੈਗੇ ਸੀ, ਰਜਵਾੜੇ ਐਸੇ ਸੀ, ਸਰਦਾਰ ਸੀ, ਜੰਗੀਰਦਾਰ ਸੀ, ਪਰ ਕਿਸੇ 'ਤੇ ਹਿੰਮਤ ਨਹੀਂ ਸੀ ਪੈਂਦੀ, ਨਰਪਣਾ ਮਰ ਗਿਆ ਸੀ ਉਹਨਾਂ ਦਾ। ਤੋ ਇਸ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਨੁੱਖਾਂ ਦੇ ਵਿੱਚ ਨਰਪਣਾ ਜਗਾਇਆ ਅਤੇ 18,000 ਅਤੇ ਜਿਹੜੀਆਂ ਔਰਤਾਂ ਹਿੰਦੁਸਤਾਨ ਦੀ ਇੱਜ਼ਤ ਗਿਲਜੇ ਬੰਨ੍ਹੀ ਲਈ ਜਾ ਰਹੇ ਸੀ, ਮਾਝੇ ਦੇ ਇਲਾਕੇ ਵਿੱਚ ਬੱਲੋ ਦੇ ਹੈੜ 'ਤੇ ਜਾ ਕੇ ਉਹ ਗਿਲਜੇ ਘੇਰੇ, 8 ਦਿਨ ਦੇ ਭੁੱਖੇ ਸੀ ਸਿੰਘ। ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ 16,000 ਕੰਨਿਆਂ ਛੁਡਾਈ ਸੀ, ਪਰ ਖਾਲਸੇ ਨੇ 18,000 ਛੁਡਾਈ ਅਤੇ 7 ਦਿਨ ਦੇ ਭੁੱਖੇ, ਰੋਟੀ ਹੱਥਾਂ ਤੋਂ ਲਾ ਕੇ ਰੱਖ ਦਿੱਤੀ ਵੀ ਜਿੰਨੀ ਦੇਰ ਤੱਕ ਭਾਈ ਤਾਰੂ ਸਿਆਂ ਅਤੇ ਅਸੀਂ ਉਹਨਾਂ ਅਬਲਾਂ ਦੀ ਇੱਜ਼ਤ ਨਹੀਂ ਬਚਾ ਲੈਂਦੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਤ ਸਿਪਾਹੀ ਖਾਲਸਾ ਸਾਜਿਆ ਵੀ ਉੱਨੀ ਦੇਰ ਤੱਕ ਅਸੀਂ ਹੁਣ ਖਾਣਾ ਨਹੀਂ ਖਾ ਸਕਦੇ, ਜਿਉਂਦੇ ਰਹਿ ਗਏ ਆ ਕੇ ਲੰਗਰ ਛਕ ਲਾਂਗੇ, ਅਤੇ ਨਹੀਂ ਤਾਂ ਸਾਡੇ ਨਾਂ ਦਾ ਅਰਦਾਸਾ ਕਰਦੇ ਜੇ ਸ਼ਹੀਦੀਆਂ ਪਾ ਗਏ। ਬਾਬਾ ਦੀਪ ਸਿੰਘ ਸਾਹਿਬ ਇਸ ਜਥੇ ਦੇ ਵਿੱਚ ਨਾਲ ਸੀ, 18,000 ਕੰਨਿਆਂ ਛਡਾਈ, ਇਹ ਸੀ ਮਰਦ, ਇਹਨਾਂ 'ਚ ਸੀ ਨਰੂਪਣਾ। ਚੰਬੇ ਵਾਲੇ ਰਾਜੇ ਦੀਆਂ ਧੀਆਂ ਇਹਦੇ ਵਿੱਚ ਸੀ, ਕਾਹਦਾ ਰਾਜਾ ਸੀ ਜਿਹੜਾ ਆਪਣੀਆਂ ਧੀਆਂ ਨੂੰ ਨਹੀਂ ਬਚਾ ਸਕਦਾ, ਉਹਦੇ 'ਚ ਨਰਪਣਾ ਮਰ ਗਿਆ। ਉਹ ਆਪਣੇ ਧੀਆਂ ਦੀ ਇੱਜ਼ਤ ਬਚਾਉਣ ਦੇ ਕੰਮ ਨਹੀਂ ਆਇਆ, ਹੋਰ ਦੀ ਤਾਂ ਕੀ ਬਚਾਉਣੀ। ਜਿਨ੍ਹਾਂ ਦੇ ਵਿੱਚ ਇਹ ਨਰਪਣਾ ਹੈ, ਕੈਂਥਲ ਵਾਲੇ ਮਹਾਰਾਜਾ ਉਦੇ ਸਿੰਘ ਦੀ ਗੱਲ ਆਉਂਦੀ ਹੈ, ਅਤੇ ਮਹਾਰਾਜਾ ਉਦੇ ਸਿੰਘ ਆਪਣੇ ਮਹਿਲਾਂ ਦੇ ਉੱਤੇ ਟਹਿਲ ਰਿਹਾ ਸੀ। ਇਹ ਉਸ ਵੇਲੇ ਦੀ ਗੱਲ ਹੈ, ਭਾਈ ਸੰਤੋਖ ਸਿੰਘ ਸਾਹਿਬ ਉਹਨਾਂ ਨੂੰ ਇੱਕ ਵੱਖਰੀ ਹਵੇਲੀ ਦਿੱਤੀ ਹੋਈ ਸੀ ਜਿੱਥੇ ਗੁਰਪ੍ਰਤਾਪ ਸੂਰ ਗ੍ਰੰਥ ਦੀ ਰਚਨਾ ਕੀਤੀ, ਅਤੇ ਉਹ ਮਹਿਲ ਦਾ ਉੱਪਰਲਾ ਹਿੱਸਾ ਇਸ ਤਰੀਕੇ ਨਾਲ ਬਣਾਇਆ ਹੋਇਆ ਸੀ ਕਿ ਰਾਜੇ ਨੂੰ ਟਹਿਲਦੇ ਨੂੰ ਅਤੇ ਆਮ ਲੋਕ ਨਹੀਂ ਸੀ ਦੇਖ ਸਕਦੇ, ਪਰ ਰਾਜਾ ਦੇਖ ਸਕਦਾ ਸੀ, ਉਹਦੇ 'ਚ ਰੋਕੇ ਇਹੋ ਜਿਹੇ ਹੁੰਦੇ ਸੀ। ਅਤੇ ਬਹੁਤ ਸਾਰੇ ਕਿਲ੍ਹੇ ਤੁਸੀਂ ਦੇਖੋਗੇ, ਜੈਪੁਰ ਦਾ ਕਿਲ੍ਹਾ ਜਾ ਕੇ ਦੇਖੋਗੇ, ਰਾਣੀਆਂ ਦੇ ਬੈਠਣ ਵਾਸਤੇ ਉਹੀ ਜੀ ਜਗ੍ਹਾ ਸੀ ਕਿ ਸਾਲ ਬਾਅਦ ਇੱਕ ਵੱਡਾ ਸਮਾਗਮ ਹੁੰਦਾ, ਇੱਕ ਜਲੂਸ ਵੱਡਾ ਨਿਕਲਦਾ, ਰਾਣੀਆਂ ਝਰੋਖਿਆਂ 'ਚ ਬਹਿ ਕੇ ਦੇਖਦੀਆਂ, ਪਰ ਰਾਣੀਆਂ ਨੂੰ ਕੋਈ ਨਹੀਂ ਸੀ ਦੇਖ ਸਕਦਾ। ਉਹ ਰਾਜਾ ਉੱਥੇ ਟਹਿਲ ਰਿਹਾ ਸੀ ਤਾਂ ਜਿਹੜਾ ਦਰਵਾਨਚੀ ਸੀ, ਦਰਵਾਨਚੀ ਨੂੰ ਪਤਾ ਨਹੀਂ ਚੱਲਿਆ ਵੀ ਮਹਾਰਾਜ ਉੱਪਰ ਟਹਿਲ ਰਿਹਾ। ਨੇੜੇ ਪਰਜਾਪਤਾਂ ਦੇ ਘਰ ਸੀ, ਉਹਨਾਂ ਦੀਆਂ ਨੌਜਵਾਨ ਲੜਕੀਆਂ ਪਾਣੀ ਭਰਨ ਵਾਸਤੇ ਆਈਆਂ, ਪਾਣੀ ਭਰ ਕੇ ਜਦੋਂ ਮਹਿਲਾਂ ਦੇ ਅੱਗੇ ਦੀ ਗੁਜ਼ਰਨ ਲੱਗੀਆਂ ਤਾਂ ਇਹ ਦਰਵਾਨਚੀ ਨੇ ਥੋੜ੍ਹੀ ਜਿਹੀ ਸ਼ਰਾਰਤ ਕੀਤੀ, ਨੇ ਖੰਘੂਰਾ ਮਾਰਿਆ, 2 ਵਾਰ ਇਹਨੇ ਖੰਘੂਰਾ ਮਾਰਿਆ, ਅਤੇ ਮਹਾਰਾਜ ਦੇਖਦਾ ਰਿਹਾ ਵੀ ਸ਼ਾਇਦ ਹੋ ਸਕਦਾ ਇਹਦਾ ਗਲਾ ਖਰਾਬ ਹੋਵੇ। ਨਿਆਂਕਾਰ ਰਾਜਾ ਸੀ, ਮਹਿਲਾਂ ਤੋਂ ਹੇਠਾਂ ਉਤਰਿਆ, ਛੱਤ ਤੋਂ ਹੇਠਾਂ ਉਤਰ ਕੇ ਆ ਕੇ ਆਪਣੇ ਅਰਜਲੀ ਨੂੰ ਕਹਿੰਦੇ, ਉਹਨੂੰ ਦਰਵਾਜ਼ੇ 'ਚ ਬੁਲਾ ਕੇ ਲੈ ਆਉਂਦਾ। ਮਹਾਰਾਜ ਮੈਨੂੰ ਬੁਲਾਇਆ, ਕਹਿੰਦੇ ਹਾਂ, ਕਹਿੰਦੇ ਐਂ ਦੱਸ ਵੀ ਤੇਰਾ ਸਰੀਰ ਠੀਕ ਹੈ, ਕਹਿੰਦੇ ਹਾਂ ਮਹਾਰਾਜ ਮੈਂ ਠੀਕ ਹੈ, ਕਹਿੰਦੇ ਕੋਈ ਖਾਂਸੀ ਜ਼ੁਕਾਮ ਬੁਖਾਰ ਐਂ, ਰਾਜੇ ਨੇ 2-3 ਗੱਲਾਂ ਗਿਣ ਦਿੱਤੀਆਂ, ਕਹਿੰਦਾ ਨਹੀਂ ਮਹਾਰਾਜ ਮੈਨੂੰ ਖਾਂਸੀ ਵੀ ਨਹੀਂ ਹੈ, ਬੁਖਾਰ ਵੀ ਨਹੀਂ ਹੈ, ਜ਼ੁਕਾਮ ਵੀ ਨਹੀਂ ਹੈ। ਕਹਿੰਦੇ ਫਿਰ ਐਂ ਦੱਸ, ਜੇ ਝੂਠ ਬੋਲੇਗਾ ਫਿਰ ਸਜ਼ਾ ਜ਼ਿਆਦਾ ਹੋਊਗੀ, ਵੀ ਖੰਘੂਰਾ ਕਾਹਤੇ ਮਾਰਿਆ ਸੀ। ਸੱਚ ਬੋਲਿਆ ਸਜ਼ਾ ਫਿਰ ਵੀ ਸੀਮਿਤ ਹੋਊਗੀ, ਨਹੀਂ ਤਾਂ ਬਹੁਤ ਵੱਡੀ ਸਜ਼ਾ ਹੋਣ ਵਾਲੀ ਹੈ, ਕਿਉਂਕਿ ਮੈਂ ਵੇਖ ਚੁੱਕਾ, ਪਰ ਤੇਰੀ ਜ਼ਬਾਨ ਨਾਲ ਸੁਣਨਾ ਚਾਹੁੰਦਾ। ਹੱਥ ਜੋੜ ਕੇ ਕਹਿੰਦਾ, ਸਰਕਾਰ ਮੇਰੇ ਕੋਲੋਂ ਗਲਤੀ ਹੋ ਗਈ, ਮੇਰਾ ਮਨ ਮੇਰੇ ਵੱਸ ਨਾ ਰਿਹਾ, ਵੀ ਉਹ ਜਿਹੜੀ ਨੌਜਵਾਨ ਬੱਚੀਆਂ ਜਾਂਦੀਆਂ ਸੀ, ਵੀ ਮੈਂ ਖੁੰਗਰਾ ਤਾਂ ਅਸਲ ਦੇ ਵਿੱਚ ਉਹਨਾਂ ਕਰਕੇ ਹੀ ਮਾਰਿਆ ਸੀ, ਮੇਰੇ ਮਨ ਦੇ ਵਿੱਚ ਸ਼ਰਾਰਤ ਫੁਰੀ। ਮਹਾਰਾਜ ਕਹਿੰਦੇ, ਠੀਕ ਹੈ, ਵੀ ਪਰਜਾ ਜਿਹੜੀ ਹੈ ਇਹ ਧੀਆਂ ਪਰਜਾਪਤਾਂ ਦੀਆਂ ਨੇ, ਮੇਰੀਆਂ ਧੀਆਂ ਨੇ, ਇਹ ਸਿੱਖਾਂ ਦਾ ਰਾਜ ਹੈ, ਤੂੰ ਮੇਰੇ ਰਾਜ ਦਾ ਪ੍ਰਭਾਵ ਦੇ ਕੇ ਇੱਕ ਗਰੀਬ ਘਰ ਦੀਆਂ ਬੀਬੀਆਂ ਜਿਹੜੀਆਂ ਨੇ, ਤੂੰ ਅੱਜ ਤੇਰੀ ਹਿੰਮਤ ਪੈ ਕਿਵੇਂ ਵਗੀ? ਕਹਿੰਦੇ, ਹੁਣ ਐਂ ਕਰੋ, ਵਜ਼ੀਰ ਨੂੰ ਕਹਿਣ ਲੱਗੇ, ਵਜ਼ੀਰ ਹੁਣ ਇੱਕ ਖੋਤਾ ਲੈ ਕੇ ਆਓ ਉਹਨਾਂ ਦੇ ਘੁਮਿਆਰਾਂ ਦੇ। ਖੋਤਾ ਲੈ ਕੇ ਆਉਂਦਾ, ਉਹਦਾ ਮੂੰਹ ਕਾਲਾ ਕੀਤਾ, ਮੂੰਹ ਕਾਲਾ ਕਰਕੇ ਸਾਰੇ ਕੈਂਥਲ ਦੇ 'ਚ ਫੇਰਿਆ ਉਸਨੂੰ। ਸਿਰਫ ਇੱਕ ਕਿਸੇ ਬੀਬੀ ਨੂੰ ਛੇੜਖਾਨੀ ਕੀਤੀ ਸੀ, ਸਿੱਖਾਂ ਦੇ ਰਾਜ ਦੇ ਵਿੱਚ ਐਸੀ ਰੱਖਿਆ ਹੁੰਦੀ ਰਹੀ। ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ 40 ਸਾਲ 'ਚ ਕੋਈ ਕਤਲ ਨਾ ਹੋਇਆ, ਕੋਈ ਚੋਰੀ ਨਾ ਹੋਈ, ਸਿਰਫ ਇੱਕ ਅਬਲਾ ਦੀ ਬਾਤ ਆਉਂਦੀ ਹੈ। ਸੋ ਕਹਿਣ ਤੋਂ ਭਾਵ ਵੀ ਜਿਸ ਵੇਲੇ ਨਰਪਣਾ ਜੀ ਦੇ ਵਿੱਚ ਆ ਉਹੀ ਨਿਆਂ ਕਰੇਗਾ। ਕੈਂਥਲ ਵਾਲੇ ਮਹਾਰਾਜ ਦੇ ਵਿੱਚ ਨਰਪਣਾ ਸੀ ਅਤੇ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਰਿਆਦਾ ਦਾ ਪਤਾ ਸੀ, ਅਤੇ ਇਸ ਕਰਕੇ ਫਿਰ ਜਦੋਂ ਨਰਪਣਾ ਮਰ ਗਿਆ ਨਾ, ਉਹ ਫਿਰ ਸਮਾਜ ਦੇ ਕਿਸੇ ਕੰਮ ਆਉਣ ਜੋਗਾ ਨਹੀਂ ਰਹਿੰਦਾ, ਅਤੇ ਆਪਣੀਆਂ ਬਹੂ ਬੇਟੀਆਂ ਦੀ ਇੱਜ਼ਤ ਨਹੀਂ ਬਚਾ ਸਕਦਾ। ਮੈਂ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਗੇ ਮਰਦ ਪੈਦਾ ਕੀਤੇ ਜਿਨ੍ਹਾਂ ਨੇ 18-18 ਹਜ਼ਾਰ ਦੀ ਉਹਨਾਂ ਦੀ ਵੀ ਇੱਜ਼ਤ ਬਚਾ ਦਿੱਤੀ। ਇਸ ਕਰਕੇ ਨਰੂ ਮਰੈ ਨਰ ਕਾਮਨਾ ਆਵੈ, ਅਤੇ ਜਿਸ ਵੇਲੇ ਸਾਧ ਸਿੰਘ ਜੀ ਨਰੂਪਣਾ ਮਰ ਗਿਆ, ਉਹ ਸਮਾਜ ਦੇ ਕਿਸੇ ਕੰਮ ਨਹੀਂ ਆਏਗਾ। ਅਤੇ ਅੱਗੇ ਦੱਸਦੇ ਹਨ, ਪਸ਼ੂ ਮਰੈ
ਦਸ ਕਾਜ ਸਵਾਰੈ।
ਸਾਡੇ ਅੰਦਰ ਪਸ਼ੂ ਵਰਗਾ ਇੱਕ ਸੁਭਾਅ ਵੱਸਦਾ, ਜੇ ਤਾਂ ਉਹ ਮਰ ਜਾਏ ਫਿਰ ਤਾਂ ਸਮਾਜ ਦੇ ਬਹੁਤ ਸਾਰੇ ਕੰਮ ਸਮਾਰਨ ਵਾਲਾ ਹੋ ਜਾਂਦਾ। ਜੇ ਉਹ ਸੁਭਾਅ ਨਾ ਮਰੇ, ਉਹਨੂੰ ਪਸ਼ੂ ਸੁਭਾਅ ਕਹਿੰਦੇ ਆ। ਪਸ਼ੂ ਦੇ ਵਿੱਚ ਕੀ ਸੁਭਾਅ ਹੈ? ਇੱਕੋ ਖੁਰਲੀ ਅਤੇ ਪੱਠੇ ਖਾਂਦੇ ਹੋਣ, ਇੱਕ ਦੂਜੇ ਦੇ ਸਿੰਘ ਮਾਰਨ ਲੱਗ ਜਾਣਗੇ, ਹਾਲਾਂਕਿ ਆਪਣੇ ਆਪਣੇ ਪੱਠੇ ਉਹਨਾਂ ਦੇ ਮੂਹਰੇ ਪਏ ਹੁੰਦੇ ਆ। ਉਹਨਾਂ ਨੂੰ ਪੁੱਛੇ ਵੀ ਸਿੰਘ ਕਿਉਂ ਮਾਰਦੇ ਹੋ? ਪਸ਼ੂ ਬਣ ਸਿੰਘ ਇਸ ਕਰਕੇ ਮਾਰਦੇ ਆ। ਤੋ ਇਸੇ ਤਰ੍ਹਾਂ ਸਾਧ ਸਿੰਘ ਜੀ, ਅਸੀਂ ਆਪਣੀ ਆਪਣੀ ਪ੍ਰਾਪਤ ਜਿਹੜੀ ਹੈ ਉਹ ਭੋਗ ਰਹੇ ਹਾਂ, ਫਿਰ ਵੀ ਕਿਤੇ ਨਾ ਕਿਤੇ ਪਸ਼ੂਆਂ ਦੇ ਤਾਂ ਸਿੰਘ ਹੈ। ਜਦੋਂ ਸਾਡਾ ਸੁਭਾਅ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਤਾਂ ਹੈਗੀ ਮਨੁੱਖ, ਜਦੋਂ ਪਸ਼ੂਪਣ ਉੱਠਦਾ ਹੈ, ਉਦੋਂ ਅਸੀਂ ਕਿਸੇ ਦੇ ਹਿਰਦੇ ਨੂੰ ਤੰਗ ਕਰਨ ਵਾਲਾ ਸ਼ਬਦ ਜਿਹੜਾ ਸਿੰਘ ਨਾਲੋਂ ਵੀ ਖਤਰਨਾਕ ਹੈ। ਦੂਏ ਦੇ ਹਿਰਦੇ ਨੂੰ ਵੇਧਕ ਰੱਖ ਦਿੰਦਾ। ਅਤੇ ਫਰੀਦ ਤਾਂ ਕਹਿੰਦਾ, ਜੇ ਤੋ ਪੀਆ ਦੇ ਸਿੱਖ ਕਿਹਾ ਉਹ ਨਠਾਏ ਕਹੀ ਤਾਂ। ਅਤੇ ਤੁਲਸੀ ਨੇ ਇੱਕ ਗੱਲ ਬੜੀ ਸੁੰਦਰ ਕਹੀ ਹੈ, ਉਹ ਕਹਿੰਦੇ ਹੈ ਵੀ ਜਿਹੜਾ ਬ੍ਰਹਮਾ ਸੀ, ਜਿਸ ਵੇਲੇ ਸੰਸਾਰ ਨੂੰ ਸਾਜਣ ਲੱਗਿਆ ਵਾਹਿਗੁਰੂ ਦੇ ਹੁਕਮ ਵਿੱਚ, ਕਹਿੰਦੇ ਉਸ ਵੇਲੇ ਕਿਉਂਕਿ ਵਿਅੰਗ ਵਰਤਿਆ ਹੋਇਆ, ਇਹ ਜ਼ਰੂਰੀ ਹੁੰਦੀ ਆ ਉਹਦੇ 'ਤੇ ਸਿੱਖਿਆ ਲਈ ਦੀ ਹੈ, ਕਹਾਣੀ ਕੀ ਹੈ, ਸ਼ਬਦ ਕੀ ਹੈ, ਸਿੱਖਿਆ ਲੈਣੀ ਆ ਉਹਦੇ 'ਚ ਕੀ ਹੈ। ਉਹ ਕਹਿੰਦੇ ਪਸ ਘੜ ਤੇ ਵਿਧ ਨਰ ਕੀਏ, ਕਹਿੰਦਾ ਪਸ਼ੂ ਬਣਾਉਂਦਾ ਬਣਾਉਂਦੇ ਨੇ ਬ੍ਰਹਮਾ ਨੇ ਬੰਦੇ ਬਣਾਉਣ ਲੱਗ ਪਿਆ। ਕਿਉਂ? ਉਹ ਕਹਿੰਦਾ ਵੀ ਪਹਿਲਾਂ ਅਸਲ ਬੰਦੇ ਤਾਂ ਬਣਾ ਚੁੱਕਿਆ ਸੀ, ਪਰ ਕੁਝ ਤੇ ਪਸ਼ੂਆਂ ਦਾ ਮਟੀਰੀਅਲ ਜਿਹੜਾ ਸੀ ਉਹ ਵੱਧ ਗਿਆ, ਅਤੇ ਮਨੁੱਖਾਂ ਦੀ ਚਮੜੀ ਵੱਧ ਗਈ, ਉਹਨੇ ਇੱਕ ਹੋਰ ਵਰਾਇਟੀ ਤਿਆਰ ਕਰ ਦਿੱਤੀ। ਪਸ ਘੜ ਤੇ ਵਿਦ ਨਰ ਕੀਏ ਬਿਸਰੇ ਸਿੰਘ ਅਰ ਪੂੰਛ, ਕਹਿੰਦੇ ਫਰਕ ਸਿਰਫ ਇੰਨਾ ਹੈ ਵੀ ਇੱਕ ਤਾਂ ਸਿੰਘ ਨਹੀਂ ਲੱਗੇ, ਇੱਕ ਪੂੰਛ ਨਹੀਂ ਲੱਗੀ, ਅਤੇ ਬਾਕੀ ਮਟੀਰੀਅਲ ਪਸ਼ੂ ਵਾਲਾ ਹੀ ਹੈ। ਇਹ ਤੁਲਸੀ ਲਿਖਦਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿੰਦੇ ਨੇ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹਦੇ 'ਚ ਪਸ਼ੂਪਣਾ ਸੂਰ ਵਾਲੇ ਵੀ ਔਗਣ ਹੈ, ਸਵਾਨ ਵਾਲੇ ਵੀ ਹੈ। ਸੂਰ ਅਤੇ ਸਵਾਨ ਦੇ ਵਿੱਚ ਕਿਹੜੇ ਕਿਹੜੇ ਔਗਣ? ਅਤੇ ਕੁੱਤਾ ਜਿਹੜਾ ਉਹ ਬੇਫਾਇਦਾ ਭੌਂਕਦਾ ਰਹਿੰਦਾ, ਬਿਨੇ ਕਾਰਨ 'ਤੇ ਭੌਂਕਣ ਲੱਗ ਜਾਂਦਾ, ਇਹ ਉਹਦਾ ਸੁਭਾਅ ਹੈ। ਔਰ ਅਜਿਹੇ ਬੰਦੇ ਨੂੰ ਵੀ ਭੌਂਕਣ ਲੱਗ ਜਾਂਦਾ ਜਿਸ ਬੰਦੇ ਨੇ ਕੁਛ ਵੀ ਨਹੀਂ ਵਿਗਾੜਿਆ ਉਸਦਾ। ਔਰ ਜੋ ਜੇ ਉਹ ਮਨੁੱਖ ਉਹਦੇ ਅੱਗੇ ਹੱਥ ਵੀ ਜੋੜੇ ਵੀ ਭਰਾਵਾ ਮੈਂ ਤਾਂ ਤੇਰਾ ਕੁਛ ਤੇਰੇ ਮਾਲਕ ਦਾ ਨਹੀਂ ਚੱਕਿਆ, ਤੇਰਾ ਨਹੀਂ ਚੱਕਿਆ, ਕਿਉਂ ਭੌਂਕਦਾ? ਉਹ ਸਮਾਂ ਲੱਤਾਂ ਨੂੰ ਜ਼ਿਆਦਾ ਪਊਗਾ, ਡੰਡਾ ਦੇਖ ਕੇ ਤਾਂ ਭਾਵੇਂ ਹਟ ਜਾਏ ਪਰ ਨਹੀਂ ਹਟੇਗਾ, ਕੁੱਤੇ ਦਾ ਸੁਭਾਅ ਹੈ। ਬਿਲਕੁਲ ਇਸੇ ਤਰ੍ਹਾਂ ਦੇ ਸੁਭਾਅ ਵਾਲੇ ਕੁਛ ਮਨੁੱਖ ਵੀ ਨੇ, ਬਿਨਾਂ ਵਜ੍ਹਾ ਤੋਂ ਨਿੰਦਿਆ ਦੇ ਵਿੱਚ ਭੌਂਕਦੇ ਰਹਿੰਦੇ ਆ। ਜਿਹਦੀ ਨਿੰਦਿਆ ਕਰ ਰਹੇ ਉਹਨੇ ਕੁਛ ਨਹੀਂ ਵਿਗਾੜਿਆ ਹੁੰਦਾ ਔਰ ਉਹਦਾ ਕੁਛ ਵੀ ਨਹੀਂ ਦੇਖਿਆ ਹੁੰਦਾ, ਕਿਉਂ? ਇਹਦੇ 'ਚ ਪਸ਼ੂਪਣ ਆ ਗਿਆ। ਅਤੇ ਦੂਸਰਾ ਸੂਰ ਗੰਦਗੀ ਖਾਂਦਾ ਹੈ ਔਰ ਗੰਦਗੀ 'ਚ ਲਿਬੜਿਆ ਰਹਿੰਦਾ, ਗੰਦੇ ਥਾਂ ਬਹਿੰਦਾ। ਕੁਛ ਮਨੁੱਖਾਂ ਦਾ ਇਹੀ ਸੁਭਾਅ ਹੈ, ਗੰਦੇ ਕਰਮ ਨੇ, ਮੰਦੀ ਵਾਸ਼ਨਾ, ਮੰਦੇ ਕਰਮ ਨੇ, ਨਿੰਦਿਆ ਦੀ ਗੰਦਗੀ ਖਾਣੀ ਹੈ, ਕਿਉਂਕਿ ਇਹਨੂੰ ਬਿਸ਼ਟਾ ਦੇ ਤੁੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਪਰ ਨਿੰਦਾ ਪਰਮਲ ਮੁਖ ਸੁਧੀ, ਪਰਾਈ ਨਿੰਦਿਆ ਪਰਾਏ ਦੇ ਸ਼ੁੱਧ ਨਿਰੋਲ ਗੰਦਗੀ। ਇੱਕ ਗੰਦਗੀ ਹੁੰਦੀ ਹੈ ਜਿਹਦੇ 'ਚ ਮਿੱਟੀ ਘੱਟਾ ਰਲਿਆ ਹੋਵੇ, ਇੱਕ ਬਿਸ਼ਟਾ ਹੁੰਦਾ ਜਿਹੜਾ ਨਿਰੋਲ ਹੀ ਹੋਵੇ। ਪਰਾਈ ਨਿੰਦਿਆ ਸ਼ੁੱਧ ਗੰਦਗੀ ਹੈ, ਨਿਰੋਲ ਗੰਦਗੀ ਹੈ, ਜਿਹਦੇ 'ਚ ਹੋਰ ਕੁਛ ਨਹੀਂ ਮਿਲਿਆ ਹੋਇਆ। ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾ, ਖਾਲਸਾ ਸੋ ਜੋ ਨਿੰਦਾ ਤਿਆਗ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਦਾ ਕਰਤਵ ਦੱਸਿਆ, ਕਰਮ ਦੱਸਿਆ, ਵੀ ਜਿਹੜਾ ਨਿੰਦਾ ਦਾ ਤਿਆਗਨ ਕਰ ਦੇਵੇ ਖਾਲਸਾ ਉਹ ਹੈ। ਅਸੀਂ ਤਾਂ ਇੱਕ ਦੂਜੇ ਦੀ ਸਿੱਖਾਂ ਦੀ ਨਿੰਦਿਆ ਕਰੀ ਜਾਂਦੇ ਹਾਂ, ਦੂਰੇ ਹਮ ਕਰਨ ਦੀ ਲੋੜ ਨਹੀਂ ਹੈ। ਖਾਲਸਾ ਨਿੰਦਕ ਨਹੀਂ ਹੈ, ਸੁਧਾਰਕ ਹੈ। ਸੁਧਾਰਕ ਅਤੇ ਨਿੰਦਕ ਦਾ ਜਿਵੇਂ ਅਸਮਾਨ ਦਾ ਫਰਕ ਹੈ। ਸੁਧਾਰਕ ਹੋਣਾ ਚਾਹੀਏ, ਨਿੰਦਕ ਬਿਲਕੁਲ ਨਹੀਂ ਹੋਣਾ ਚਾਹੀਦਾ। ਸੁਧਾਰਕ ਕੀ ਕਰਦਾ ਹੈ? ਸੁਧਾਰਕ ਕੰਨਾਂ ਨਾਲ ਸੁਣ ਕੇ ਕੁਛ ਨਹੀਂ ਕਰਦਾ, ਅੱਖਾਂ ਨਾਲ ਵੇਖ ਲਿਆ ਕਿਸੇ ਦਾ ਔਗਣ, ਔਰ ਗੁਰੂ ਨੂੰ ਜੇ ਯਾਦ ਕੀਤਾ ਕਿ ਮੇਰੇ ਗੁਰੂ ਨੇ ਮੈਨੂੰ ਸੰਸਕਾਰ ਦਿੱਤਾ, ਜਿਹਨਾਂ ਦੇਖ ਸੁਣ ਕੇ ਅਣਡਿੱਠ ਕੀਤਾ ਤਿਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਕਹਿੰਦੇ। ਇਹ ਰਸ਼ਮਨ ਜਿਹੜਾ ਵਾਹਿਗੁਰੂ ਕਹਾਇਆ, ਵੀ ਰਸ਼ਮ ਕਹਿਤੀ ਵੀ ਵਾਹਿਗੁਰੂ ਕਹਿ ਦਿਓ, ਇੱਕ ਸੰਸਕਾਰ ਦਿੱਤਾ, ਇਹ ਸਾਨੂੰ ਇੱਕ ਸੁਭਾਅ ਦਿੱਤਾ ਵੀ ਅੱਖਾਂ ਨਾਲ ਵੇਖ ਕੇ ਵੀ ਜਰ ਲਿਆ, ਕਿਸੇ ਨੂੰ ਨਹੀਂ ਕਿਹਾ ਦੂਸਰੇ ਨੂੰ ਕਿ ਇਹਦਾ ਮੈਂ ਔਗਣ ਵੇਖ ਲਿਆ। ਅਤੇ ਫਿਰ ਉਹਨੂੰ ਜਾ ਕੇ ਮਿਲਦਾ, ਕਹਿੰਦਾ ਦੇਖ ਸੱਜਣਾ, ਮੈਂ ਆਪਣੀਆਂ ਅੱਖਾਂ ਨਾਲ ਤੇਰਾ ਔਗਣ ਇਹ ਵੇਖਿਆ। ਇੱਕ ਸਿੱਖ ਹੋਣ ਦੇ ਨਾਤੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆਪਾਂ ਪਰਿਵਾਰ ਦੇ ਮੈਂਬਰਾਂ, ਸੁਖੀ ਵਸੈ ਮੋਰੋ ਪਰਿਵਾਰਾ, ਤੂੰ ਵੀ ਉਸ ਪਰਿਵਾਰ ਦਾ ਮੈਂਬਰ ਹਾਂ, ਮੈਂ ਵੀ ਉਸ ਪਰਿਵਾਰ ਦਾ ਮੈਂਬਰ ਹਾਂ, ਮਾਂ ਆਪਣੀ ਇੱਕ ਹੈ, ਮਾਤਾ ਸਾਹਿਬ ਕੌਰ, ਪਿਓ ਆਪਣਾ ਇੱਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਅਤੇ ਭਰਾਵਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇਹ ਕਿਹਾ ਕਿ ਸੁਪਨੇ ਦੇ ਵਿੱਚ ਵੀ ਇਹ ਵਿਕਾਰ ਨਹੀਂ ਹੋਣਾ ਚਾਹੀਦਾ, ਤੂੰ ਤਾਂ ਜਾਗਦਾ ਹੀ ਕਰੀ ਜਾ ਰਿਹਾ। ਮਹਾਰਾਜ ਸਾਹਿਬ ਦੇ ਬਚਨ ਤੈਨੂੰ ਭੁੱਲ ਗਏ? ਅਤੇ ਮਹਾਰਾਜ ਸਾਹਿਬ ਨੇ ਆਪਣੀ ਅੰਮ੍ਰਿਤਮਈ ਬਾਣੀ ਵਿੱਚ ਕਿਹਾ, ਨਿਜ ਨਾਰੀ ਕੇ ਸਾਥ ਨਹੀਂ ਹੋ ਤੁਮ ਨਿਤ ਵਡਾਇਓ, ਪਰ ਨਾਰੀ ਕਿਸੇ ਭੂਲ ਸੁਪਨੇ ਹੋਣਾ ਜਾਇਓ, ਤੂੰ ਕਿਉਂ ਕਰ ਰਿਹਾ ਕੁਕਰਮ? ਮੈਂ ਨਿੰਦਕ ਨਹੀਂ ਹਾਂ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹਾਂ ਅਤੇ ਸੁਧਾਰਕ ਹਾਂ। ਪੰਥ ਦੇ ਵਿੱਚ ਐਸਾ ਗੰਦ ਖਿਲਰ ਜਾਏਗਾ, ਇਹਨੂੰ ਸੁਧਾਰਨਾ ਜਾਂ ਫਿਰ ਦੱਸ ਤੇਰਾ ਇਲਾਜ ਕਰਾਂ। ਉਹ ਗੁਰਮੁਖ ਅੱਗੋਂ ਹੱਥ ਜੋੜ ਲਿਆ, ਕਹਿੰਦਾ ਭਰਾਵਾ, ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ, ਮੈਂ ਅੱਗੇ ਤੋਂ ਤੋਬਾ ਕਰਦਾ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਜੂੰਗਾ, ਅੱਗੇ ਤੋਂ ਗੁਨਾਹ ਨਹੀਂ ਕਰਾਂਗਾ। ਅਤੇ ਉਹ ਕਹਿੰਦਾ ਠੀਕ ਹੈ। ਦੋਨਾਂ ਦੇ ਵਿਚਕਾਰ ਰਹਿ ਗਈ ਗੰਦਗੀ, ਖਿਲਰੀ ਨਹੀਂ। ਗੰਦੇ ਨੂੰ ਜਿੰਨਾ ਖਿਲੇਰੋਗੇ ਅਤੇ ਉਹਨਾਂ ਲੋਕਾਂ ਨੂੰ ਤੰਗ ਕਰੇਗਾ। ਜਿੰਨੀਆਂ ਗੰਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਓਗੇ ਮਾੜੇ ਲੋਕਾਂ ਦੀਆਂ, ਉਨੇ ਲੋਕ ਤੰਗ ਹੋਣਗੇ। ਗੰਦਗੀ ਵਾਸਤੇ ਤਾਂ ਟੋਏ ਪੁੱਟੇ ਜਾਂਦੇ ਆ, ਔਗਣਾਂ ਵਾਸਤੇ ਟੋਏ ਨਾ ਔਗਣ, ਪਰ ਅੱਜ ਦਾ ਰਿਵਾਜ਼, ਅੱਜ ਦੇ ਸਾਧਨ, ਦੇਖਿਆ ਕੁਛ ਵੀ ਨਹੀਂ ਹੁੰਦਾ ਅਤੇ ਸੁਣਿਆ ਸਭ ਕੁਛ ਹੁੰਦਾ। ਇਸ ਕਰਕੇ ਸੁਧਾਰਕ ਅਤੇ ਨਿੰਦਕ ਵਿੱਚ ਅੰਤਰ ਹੈ। ਸੁਧਾਰਕ ਬਣਨਾ ਚਾਹੀਏ, ਨਿੰਦਕ ਕਦੀ ਨਹੀਂ ਬਣਨਾ ਚਾਹੀਦਾ। ਨਿੰਦਾ ਕਰਨ ਵਾਲੀਆਂ ਦੀਆਂ ਜ਼ਬਾਨਾਂ ਤਾਂ ਇੱਥੇ ਤੱਕ ਖੁੱਲ ਗਈਆਂ, ਜਿਹੜੇ ਬੜੇ ਬੜੇ ਬ੍ਰਹਮ ਗਿਆਨੀ ਤੱਤ ਬੇਤੇ ਮਹਾਂਪੁਰਸ਼ ਨੇ ਜ਼ਿੰਦਗੀਆਂ ਲਾ ਦਿੱਤੀਆਂ ਪੰਥ ਵਾਸਤੇ, ਘਾਲਣਾ ਘਾਲੀਆਂ ਨਾ, ਅਤੇ ਉਹਨਾਂ ਦੇ ਵਾਸਤੇ ਊਲ ਜਲੂਲ ਬੋਲਣ ਲੱਗਿਆ। ਗੁਰੂ ਕਿਰਪਾ ਕਰੇ, ਇਹਨੂੰ ਕਹਿੰਦੇ ਨੇ ਪਸ਼ੂਪਣਾ। ਅਤੇ ਜਿਸ ਵੇਲੇ ਪਸ਼ੂਪਣਾ ਮਰ ਜਾਏ, ਪਸ਼ੂ ਮਰੇ, ਪਸ਼ੂ ਸੁਭਾਅ ਮਰ ਗਿਆ, ਉਹਦੇ 'ਚ ਨੇਕ ਸੁਭਾਅ ਗਿਆ। ਜਦੋਂ ਕਿਸੇ ਦੇ ਸੁਭਾਅ ਦੇ ਵਿੱਚ ਦੈਵੀ ਗੁਣ ਆ ਜਾਂਦੇ ਹੈ ਤਾਂ ਲੋਕ ਕਹਿੰਦੇ ਨੇ ਇਹ ਤਾਂ ਦੇਵਤਾ ਹੀ ਹੈ, ਬੰਦਾ ਤਾਂ ਉਹੀ ਸੀ। ਜਦੋਂ ਉਹਦੇ ਵਿੱਚ ਰਾਕਸ਼ ਬਿਰਤੀ ਆ ਜਾਏ, ਉਹ ਕਹਿੰਦੇ ਇਹ ਤਾਂ ਜਿਉਂਦਾ ਹੀ ਰਾਕਸ਼ ਹੈ, ਉਹ ਇੱਕ ਬਿਰਤੀ ਹੈ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਨੇ ਪਸ਼ੂ ਮਰੈ ਦਸ ਕਾਜ ਸੁਭਾਰੈ। ਮੈਂ ਫਿਰ ਇੱਕ ਵਾਰੀ ਦੁਹਰਾ ਦਿਆਂ, ਅਤੇ ਪਹਿਲੇ ਅਰਥ ਤਾਂ ਆਪ ਜੀ ਨੇ ਸੁਣੇ ਲੈਣ ਉਸੇ ਤਰ੍ਹਾਂ, ਪਰ ਤੀਸਰਾ ਅਰਥ ਜਿਹੜਾ ਇਹ ਲਿਖਤ ਦੇ ਵਿੱਚ ਘੱਟ ਮਿਲਦਾ, ਮਿਲਦਾ ਨਹੀਂ। ਅਤੇ ਇਸ ਅਰਥ ਨੂੰ ਇਸ ਤਰ੍ਹਾਂ ਸਮਝ, ਵੀ ਨਰੂ ਮਰੈ ਨਰ ਕਾਮਨਾ ਆਵੈ। ਜਦੋਂ ਮਨੁੱਖ ਦੇ ਅੰਦਰ ਨਰਪਣਾ ਮਰ ਜਾਏ, ਉਹ ਸਮਾਜ ਦੇ ਕਿਸੇ ਕੰਮ ਨਹੀਂ ਆਉਂਦਾ। ਜਦੋਂ ਪਸ਼ੂਪਣਾ ਮਰ ਜਾਏ ਮਨੁੱਖਾਂ ਦੇ ਅੰਦਰ, ਦਸ ਕਾਜ ਸਵਾਰ ਹੈ, ਉਹ ਪਸ਼ੂਪਣਾ ਮਰ ਗਿਆ, ਸਮਾਜ ਦਾ ਭਲਾ ਕਰਨ ਲੱਗ ਗਿਆ, ਸਮਾਜ ਦਾ ਸੇਵਕ ਬਣ ਗਿਆ, ਅਜਿਹੇ ਕੰਮ ਕਰੂਗਾ ਜਿੱਥੇ ਸਮਾਜ ਨੂੰ ਉਹਦੇ ਕੋਲੋਂ ਲਾਭ ਪਹੁੰਚੇ। ਅਤੇ ਇਸ ਪ੍ਰਕਾਰ ਦਾ ਦੇ, ਹਾਂਜੀ ਅੱਗੇ ਚਲੋ।
ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ।
ਹੁਣ ਇੱਥੇ ਸਾਧ ਸਿੰਘ ਜੀ ਨਾਲ ਕਰਮ ਦੀ ਗੱਲ ਕਰਦੇ ਹੈ, ਅਤੇ ਆਪਣੇ ਕਰਮਾਂ ਦੀ ਜਿਹੜੀ ਗਤੀ ਹੈ, ਕਰਮ ਗਤੀ ਕੈਸੀ ਹੈ, ਕਰਮੋਂ ਕੀ ਗਤ ਨਿਆਰੀ ਉਦੋ ਕਰਮੋਂ ਕੀ ਗਤ ਨਿਆਰੀ ਰੇ। ਇਹਦੇ ਬਾਰੇ ਸਾਧ ਸਿੰਘ ਜੀ, ਸਾਂਖ ਸ਼ਾਸਤਰ ਦੀ ਇੱਕ ਸੁਰਤੀ ਹੈ ਸੰਸਕ੍ਰਿਤ ਦੀ, ਔਰ ਉਹਦਾ ਸਿਧਾਂਤ ਬਿਲਕੁਲ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਦੇ ਨਾਲ ਮਿਲਦਾ। ਗੁਰਬਾਣੀ ਦੀ 'ਚ ਆਉਂਦਾ, ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੇ ਅਵਰਜਨ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸਤ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਇਹੋ ਜਿਹੀਆਂ ਬੇਅੰਤ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਅਤੇ ਇਹਨਾਂ ਨੂੰ ਇਹ ਬਹੁਤੇ ਕਰਕੇ ਜਾਣਨਾ। ਇਹੋ ਜਿਹੀਆਂ ਸੈਂਕੜੇ ਪੰਕਤੀਆਂ ਗੁਰੂ ਗ੍ਰੰਥ ਸਾਹਿਬ 'ਚੋਂ ਮਿਲਣਗੇ ਆਪ ਜੀ। ਅਤੇ ਸਾਂਖ ਸਿਆਲਾ ਕਹਿੰਦਾ ਹੈ ਕਿ ਅਵਕਸ਼ ਮੇ ਭੁਗਤਿਆਂ ਕਿਰਤੰ ਕਰਮੰ ਸੁਭਾ ਸੁਭੰਗ ਅਭੁਗਤੂ ਨਾ ਖੀਅਤੇ ਕੋਟ ਜਨਮ ਜਦੀਪਤੇ। ਇਹਦਾ ਅਰਥ ਹੈ, ਐ ਮਨੁੱਖ, ਜਿਹੜੇ ਕਰਮਾਂ ਦਾ ਬੀਜ ਤੂੰ ਬੀਜ ਦਿੱਤਾ ਹੈ, ਇਹਦੇ ਅੰਕੁਰ ਫੁੱਟਣੇ ਹੀ ਫੁੱਟਣੇ ਨ, ਇਹ ਕਰਮ ਤੈਨੂੰ ਫਲ ਭੋਗਣੇ ਹੀ ਭੋਗਣਾ ਪੈਂਦਾ, ਭਾਵੇਂ ਕਰੋੜਾਂ ਜਨਮਾਂ ਤੋਂ ਬਾਅਦ ਕਿਉਂ ਨਾ ਭੋਗਣਾ ਪਵੇ। ਭੋਗੇ ਬਿਨ ਭਾਗੇ ਨਹੀਂ, ਭੋਗੇ ਤੋਂ ਬਿਨਾਂ ਜਾਏਗਾ ਨਹੀਂ। ਅਵਕਸ਼ ਮੇ ਭੁਗਤਿਆਂ, ਭੁਗਤਣਾ ਹੀ ਪਏਗਾ। ਕਿਰਤਨ ਕਰਮੰ ਸੁਭਾ ਸੁਭੰਗ, ਚੰਗਾ ਕੀਤਾ ਜਾਂ ਮਾੜਾ ਕੀਤਾ ਇਹ ਭੋਗਣਾ ਪਏਗਾ ਤੈਨੂੰ। ਇਸ ਕਰਕੇ ਇੱਥੇ ਭਗਤ ਜੀ ਕਹਿੰਦੇ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ, ਕੀ ਜਾਣਾ ਮੇਰੇ ਕਰਮਾਂ ਦੇ ਵਿੱਚ ਆਉਣ ਵਾਲੇ ਸਮੇਂ 'ਤੇ ਕੀ ਲਿਖਿਆ ਹੋਵੇ, ਮੇਰੀ ਦੇਹ ਦੇ ਨਾਲ ਕੀ ਬਣਨਾ, ਕਿਸ ਪ੍ਰਕਾਰ ਇਹ ਮਿੱਟੀ ਨੇ ਰੋਲਣਾ, ਨਹੀਂ ਜਾਣਿਆ ਜਾਂਦਾ ਹੈ।
ਮੈਂ ਕਿਆ ਜਾਣੋ ਬਾਬਾ ਰੇ।
ਅਤੇ ਹੇ ਭਾਈ, ਹੇ ਜਗਿਆਸੂ ਜਨੋ, ਬਾਬਾ ਸ਼ਬਦ ਜਿਹੜਾ ਫਾਰਸੀ ਦਾ, ਇਹ ਬਜ਼ੁਰਗੀ ਦਾ ਵਾਚਕ ਵੀ ਹੈ। ਬਾਬਾ ਸ਼ਬਦ ਬਜ਼ੁਰਗ ਨੂੰ ਵੀ ਕਹਿੰਦੇ ਨੇ, ਬਾਬਾ ਕਿਤੇ ਕਿਤੇ ਇਲਾਕਿਆਂ ਦੇ ਵਿੱਚ ਬਾਪ ਨੂੰ ਵੀ ਕਹਿੰਦੇ ਨੇ ਬਾਬਾ, ਕਿਤੇ ਕਿਤੇ ਬਾਪ ਦੇ ਬਾਪ ਨੂੰ ਦਾਦੇ ਨੂੰ ਬਾਬਾ ਕਹਿੰਦੇ ਹੈ, ਔਰ ਕਿਤੇ ਕਿਤੇ ਪ੍ਰਕਰਨ ਦੇ ਅਨੁਸਾਰ ਭਾਈ ਨੂੰ ਬਾਬਾ ਕਹਿੰਦੇ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਸ਼ਬਦ 'ਤੇ ਵੀ ਜਿਹੜਾ ਕਿੰਤੂ ਫਿਰਦਾ ਹੈ, ਕਹਿੰਦੇ ਜੀ ਬਾਬਾ ਤਾਂ ਇਕੱਲਾ ਬਾਬਾ ਨਾਨਕ ਹੋਇਆ, ਇਹ ਸਾਰੇ ਬਾਬੇ ਪਤਾ ਨਹੀਂ ਕਿੱਥੋਂ ਆ ਗਏ, ਇਹ ਬਾਬੇ ਬੂਬੇ ਕਹੀ ਜਾਂਦੇ ਆ। ਅਤੇ ਇੱਕ ਐਸਾ ਸ਼ਖਸ ਕੁਦਰਤੀ ਅਜਿਹੇ ਥਾਂ 'ਤੇ ਬੈਠੇ ਸੀ, ਨੌਜਵਾਨ ਬੱਚੀ ਦੀ ਮੌਤ ਹੋਈ ਹੈ, ਉਹਨਾਂ ਦੇ ਰਿਸ਼ਤੇਦਾਰ, ਉਹ ਜਦੋਂ ਲੱਗਿਆ ਇਸ ਤਰ੍ਹਾਂ ਬੋਲਣ, ਮੈਂ ਕਿਹਾ ਵੀ ਇਹ ਸਮਾਂ ਠੀਕ ਨਹੀਂ ਹੈ, ਵਾਤਾਵਰਨ ਠੀਕ ਨਹੀਂ ਹੈ, ਅਤੇ ਫਿਰ ਨਗਰ ਦਾ ਕੰਮ ਹੈ, ਲੋਕ ਕਹਿਣਗੇ ਇੱਥੇ ਆ ਕੇ ਵੀ ਨਹੀਂ ਹਟਦਾ ਆਪਣਾ ਗਿਆਨ ਘੋਟਣ ਤੋਂ, ਮੈਂ ਚੁੱਪ ਹੀ ਰਿਹਾ ਪਹਿਲਾਂ ਤਾਂ, ਜਦੋਂ ਨਾ ਹੀ ਹਟਿਆ ਫਿਰ ਮੈਂ ਕਿਹਾ ਵੀ ਇੰਨਾ ਤਾਂ ਜਰਨਾ ਵੀ ਔਖਾ, ਮੈਂ ਭਾਈ ਸਾਹਿਬ ਵੀ ਤੈਨੂੰ ਬਾਬੇ ਸ਼ਬਦ 'ਤੇ ਇੰਨਾ ਤਕਲੀਫ ਕਿਉਂ ਹੈ, ਤੈਨੂੰ ਇਹਦਾ ਗਿਆਨ ਹੈ ਵੀ ਬਾਬਾ ਕਿਉਂ ਕਹਿੰਦੇ? ਕਹਿੰਦਾ ਹਾਂ ਜੀ। ਮੈਂ ਆਖਿਆ ਕੀ ਹੈ? ਕਹਿੰਦਾ ਦਾਦੇ ਨੂੰ ਕਹਿੰਦੇ ਨੇ। ਮੈਂ ਕਿਹਾ ਫਿਰ ਹੁਣ ਆਪਣੀ ਗੱਲ 'ਤੇ ਕਾਇਮ ਰਹੀ, ਬਦਲੀ ਨਾ ਆਪਣੀ ਗੱਲ ਨੂੰ। ਕਹਿੰਦੇ ਠੀਕ ਹੈ। ਮੈਂ ਕਿਹਾ ਗੁਰੂ ਤੇਰਾ ਅੰਮ੍ਰਿਤ ਛਕਿਆ ਹੋਇਆ? ਕਹਿੰਦਾ ਹਾਂ ਛਕਿਆ। ਕਦਾਂ ਛਕਿਆ? ਕਹਿੰਦਾ 6 ਮਹੀਨੇ ਹੋ ਗਏ। ਮੈਂ ਕਿਹਾ ਅਸਲ ਤਾਂ 6 ਮਹੀਨੇ ਦਾ ਕਸੂਰ ਹੈ, ਕੋਈ ਤਾਜ਼ਾ ਛਕਿਆ ਨਾ, ਇਹ ਤਾਜ਼ੇ ਛਕੇ ਹੋਏ ਜ਼ਿਆਦਾ ਤੰਗ ਕਰਦੇ ਆ, ਜਿਨ੍ਹਾਂ ਨੇ ਉਮਰਾਂ ਲਗਾ ਦਿੱਤੀਆਂ ਉਹਨਾਂ ਨੂੰ ਤੰਗ ਕਰਦੇ ਹੁੰਦੇ ਦਾ ਜੀ। ਤਾਜ਼ਾ ਮੁਸਲਮਾਨ ਬਣਿਆ ਨਵਾਜ਼ ਬਾਹਲੀ ਪੜ੍ਹਦਾ ਹੁੰਦਾ ਹੈ। ਮੈਂ ਕਿਹਾ ਹੁਣ ਤੂੰ ਗੱਲ 'ਤੇ ਕਾਇਮ ਰਹੀ, ਤੂੰ ਮੈਨੂੰ ਇਹ ਗੱਲ ਦੱਸ ਵੀ ਗੁਰੂ ਗੋਬਿੰਦ ਸਿੰਘ ਤੈਨੂੰ ਕੀ ਕਿਹਾ ਸੀ ਅੰਮ੍ਰਿਤ ਛਕਿਆ? ਗੁਰੂ ਗੋਬਿੰਦ ਸਿੰਘ ਕੀ ਲੱਗਦਾ ਤੇਰਾ? ਕਹਿੰਦਾ ਜੀ ਪਿਤਾ। ਮੈਂ ਕਿਹਾ ਸਾਹਿਬਜ਼ਾਦੇ ਦਾ ਨਾਂ ਲਈ ਤਾਂ ਬਾਬਾ ਫਤਿਹ ਸਿੰਘ। ਮੈਂ ਕਿਹਾ ਇਹ ਗੁਰੂ ਗੋਬਿੰਦ ਸਿੰਘ ਦਾ ਪਿਓ ਹੈ, ਤੇਰਾ ਦਾਦਾ ਲੱਗਦਾ ਹੈ? ਉਲਝ ਗਿਆ ਉਹਦੇ ਵਿੱਚ। ਕਹਿੰਦਾ ਜੀ ਇਹ ਕਿਸ ਤਰ੍ਹਾਂ? ਮੈਂ ਕਿਹਾ ਤੇਰੇ ਸਾਹਮਣੇ ਹੈ, ਜੇ ਦਾਦਾ ਲੱਗਦਾ ਤਾਂ ਦੱਸ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਹੈ ਕਿ ਪਿਤਾ? ਪਿਤਾ ਤਾਂ ਗੁਰੂ ਤੇਗ ਬਹਾਦਰ। ਕਹਿੰਦਾ ਜੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ। ਮੈਂ ਕਿਹਾ ਫਿਰ ਬੇਸਮਝੀ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਪਰੇ 'ਚ ਬਹਿ ਕੇ। ਬਾਬੇ ਦਾ ਅਰਥ ਭਾਈ ਹੈ, ਇਸ ਕਰਕੇ ਬਾਬਾ ਫਤਿਹ ਸਿੰਘ ਹੈ, ਬਾਬਾ ਜ਼ੋਰਾਵਰ ਸਿੰਘ ਹੈ, ਬਾਬਾ ਜੁਝਾਰ ਸਿੰਘ ਹੈ, ਬਾਬਾ ਅਜੀਤ ਸਿੰਘ ਹੈ, ਗੁਰੂ ਗੋਬਿੰਦ ਸਿੰਘ ਪਿਤਾ ਹੈ। ਬਾਬਾ ਆਪਣਾ ਬਸੋਂ ਇਹ ਗਾਉਂ ਕਰੀ ਕਰੀ ਕਾ ਲੇਖਾ ਮੰਗ ਹੈ, ਅਤੇ ਇਸ ਕਰਕੇ ਇੱਥੇ ਵੀ ਬਾਬਾ ਸ਼ਬਦ ਵਰਤਿਆ ਹੈ। ਮੈਂ ਕਿਹਾ ਜਾਣੂ ਬਾਬਾ ਰੇ, ਹੇ ਭਾਈ ਮੈਂ ਕੀ ਜਾਣਾ ਆਪਣੇ ਕਰਮ ਦੀ ਗਤੀ ਕੀ ਹੈ। ਕਰਮ ਦੀ ਗਤ ਬੜੀ ਨਿਆਰੀ ਹੈ। ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ 27 ਔਰ 28ਵੀਂ ਕਥਾ ਦੇ ਅੰਦਰ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਹੋਇਆਂ ਕਥਾ ਕਰਦਿਆਂ ਹੋਇਆਂ ਇੱਕ ਬਚਨ ਸੁਣਾਇਆ ਸੀ, ਕਰਮ ਦੇ ਉੱਤੇ ਸੁਣਾਇਆ ਸੀ। ਉਹ ਕਹਿੰਦੇ ਇੱਕ ਵਿਦਵਾਨ ਸੀ, ਤ੍ਰਿਕਾਲਦਰਸ਼ੀ, ਅਤੇ ਉਹ ਤ੍ਰਿਕਾਲਦਰਸ਼ੀ ਸੀ ਜਿਹੜਾ, ਉਹਨੇ ਜਾਂਦਿਆਂ ਹੋਇਆਂ ਅਚਾਨਕ ਕੀ ਦੇਖਿਆ, ਇਹ ਕਿਸੇ ਮਨੁੱਖ ਦੀ ਖੋਪੜੀ ਹੈ, ਮਾਸ ਨੋਚ ਕੇ ਖਾ ਲਿਆ ਕੀੜੇ ਮਕੌੜਿਆਂ ਨੇ, ਪੰਛੀਆਂ ਨੇ, ਖੋਪੜੀ ਇਕੱਲੀ ਹੈ, ਉਹਦੇ ਉੱਤੇ ਕੁਛ ਅੱਖਰ ਲਿਖੇ ਹੋਏ ਜਿਹੜੀ ਰੱਬੀ ਭਾਸ਼ਾ, ਉਹਦੇ 'ਤੇ ਲਿਖਿਆ ਸੀ ਵੀ ਇਹ ਮਨੁੱਖ ਜਿਹੜਾ ਦਰ ਦਰ 'ਤੇ ਭਟਕੇਗਾ, ਫਿਰ ਇਹਦੀ ਇਸ ਤਰ੍ਹਾਂ ਮੌਤ ਹੋਏਗੀ, ਮੌਤ ਹੋਣ ਤੋਂ ਬਾਅਦ ਇਹਦੀ ਖੋਪੜੀ ਠੋਕਰਾਂ ਖਾਂਦੀ ਫਿਰੇਗੀ, ਇਹਦੀ ਮਿੱਟੀ ਇੰਨੀ ਰੋਲਣੀ ਹੈ, ਅਤੇ ਫਿਰ ਇਹਦੀ ਖੋਪੜੀ ਨੂੰ ਕੋਈ ਸੰਭਾਲੇਗਾ। ਉਹਨੇ ਖੋਪੜੀ ਚੁੱਕ ਲਈ, ਚੁੱਕ ਕੇ ਲਿਜਾ ਕੇ ਉਹਨੇ ਆਪਣੇ ਸੰਦੂਕ ਦੇ ਵਿੱਚ ਰੱਖ ਦਿੱਤੀ, ਸੰਭਾਲ ਕੇ ਕੱਪੜਿਆਂ ਦੇ ਵਿੱਚ। ਭਾਈ ਸਾਹਿਬ ਜੀ ਬੇਨਤੀ ਹੈ ਵੀ ਜੇ ਫੋਨ ਨਾ ਸੁਣੋ, ਮੇਰੇ ਹੱਥ ਉਹਨੇ ਇਹਨੂੰ ਸੁਣੇ ਨਹੀਂ, ਥੋੜ੍ਹਾ ਜਿਹਾ ਨੌਜਵਾਨ ਦੇ ਕੋਲ ਜਾ ਕੇ ਦੱਸੋ, ਕਿਉਂਕਿ ਸੰਗਤ ਦੇ ਵਿੱਚ ਐਸਾ ਚੰਗਾ ਨਹੀਂ ਹੈ। ਅਤੇ ਇਉਂ ਸਾਧ ਸਿੰਘ ਜੀ, ਉਹਦੇ ਘਰ ਵਾਲੀ ਸੀ ਬੜੀ ਲੜਾਕੀ, ਉਹਨੇ ਇੱਕ ਦਿਨ ਸੰਦੂਕ ਫੋੜਿਆ, ਦੇਖਿਆ ਜਾਂ ਦੇਖਿਆ ਖੋਪੜੀ, ਅਤੇ ਕਹਿਣ ਲੱਗੀ ਇਹਨੇ ਮੇਰੇ ਵਾਸਤੇ ਜਾਦੂ ਟੂਣਾ ਕੀਤਾ ਕੋਈ। ਉਹਨੇ ਖੋਪੜੀ ਚੁੱਕੀ, ਡੰਡਾ ਚੁੱਕਿਆ, ਜਿਉਂ ਭੰਨ ਭੰਨ ਕੇ ਕਰੀ ਕਰ ਦਿੱਤੀ ਉਸ 'ਤੇ, ਐਨ ਮਹੀਨ ਕਰਕੇ ਜਾ ਕੇ ਪਰੇ ਛੱਪੜ 'ਚ ਛੱਡਿਆ। ਉਹ ਲੱਭਦਾ ਉਹਨੇ ਜਦੋਂ ਦੇਖਿਆ, ਕਹਿਣ ਲੱਗਿਆ ਇੱਥੇ ਮੇਰਾ ਕੁਛ ਪਿਆ। ਕਹਿੰਦੀ ਹਾਂ ਮੈਨੂੰ ਪਤਾ ਕੀ ਪਿਆ ਸੀ ਤੇਰਾ ਇੱਥੇ, ਮੈਨੂੰ ਮਾਰਨ ਵਾਸਤੇ ਖੋਪੜੀ ਚੱਕੀ ਫਿਰਦਾ ਸੀ ਤੂੰ। ਉਹ ਕਹਿੰਦਾ ਨਹੀਂ ਮੂਰਖੇ, ਤੈਨੂੰ ਮਾਰਨ ਵਾਸਤੇ ਨਹੀਂ, ਤੂੰ ਦੱਸ ਹੈ ਕਿੱਥੇ? ਕਹਿੰਦਾ ਮੈਂ ਤਾਂ ਕਹਿਣ ਲੱਗੀ ਕੁੱਟ ਕੁੱਟ ਕੇ ਬਰੀਕ ਕਰਕੇ ਛੱਪੜ 'ਚ ਹਟ ਜਾਂਦੀ ਹੈ। ਕਹਿੰਦਾ ਬਸ ਹੋਰ ਸਾਰੇ ਕਾਹ ਦਾ ਪਤਾ ਸੀ, ਆਹ ਨਹੀਂ ਸੀ ਪਤਾ ਵੀ ਆਹ ਬਾਕੀ ਰਹਿੰਦੀ ਹੈ। ਇਹਦੀ ਖੋਪੜੀ ਦੇ ਨਾਲ ਬਾਕੀ ਕੀ ਹੋਣ ਤੋਂ ਰਹਿੰਦਾ ਇਹ ਨਹੀਂ ਸੀ ਪਤਾ। ਆਪਣੇ ਕਰਮ ਕੀ ਗਲਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਕੀ ਹੋਣ ਵਾਲਾ ਹੈ, ਕੱਲ੍ਹ ਕੀ ਹੋ ਜਾਣਾ ਹੈ, ਇੱਕ ਛਿਨ ਵਿੱਚ ਕੀ ਹੋ ਜਾਣਾ ਹੈ, ਪਰਿਵਾਰ ਦੇ ਕਿਸੇ ਬੰਦੇ ਦਾ ਵਿਛੋੜਾ ਹੋ ਜਾਣਾ ਹੈ, ਕੋਈ ਗਮੀ ਦੇ ਤੂਫਾਨ ਬਣ ਕੇ ਆ ਜਾਣੇ ਨੇ। ਛਿਨਵੇਂ ਰੌ ਰੰਗ ਕੋ ਕਰੀ, ਰੌ ਰੰਗ ਕਰ ਡਾਰੇ, ਆਪਣੇ ਕਰਮ ਦੀ ਗੱਤ ਹੈ। ਇਸ ਕਰਕੇ ਜਿਹੜੇ ਕਰਮ 'ਤੇ ਵਿਸ਼ਵਾਸ ਕਰਨ ਵਾਲੇ ਨੇ ਉਹ ਫਿਰ ਬਹੁਤਾ ਗਮ ਨਹੀਂ ਕਰਦੇ, ਉਹ ਕਹਿੰਦੇ ਕੋਈ ਨਾ ਹੋਣਾ ਹੀ ਸੀ, ਹੁਣ ਹਰਸ ਹੋਈ ਹੈ, ਇਹ ਤਾਂ ਹੋਣਾ ਹੀ ਹੈ, ਚਿੰਤਾ ਤਾਂ ਕੀ ਕੀਤੀ ਹੈ ਜੋ ਇਹਨੂੰ ਹੋਣੀ ਹੋਏ। ਮਾਤਾ ਨੂੰ ਕਿਹਾ ਸੀ ਮਾਤਾ ਨਾਨਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ, ਮਾਤਾ ਮੌਤ ਕੋਈ ਅਣਹੋਣੀ ਬਾਤ ਨਹੀਂ, ਤਾਂ ਸਾਰਿਆਂ 'ਤੇ ਹੋਣੀ, ਕੋਈ ਅੱਗੇ ਕੋਈ ਪਿੱਛੇ, ਇਸ ਕਰਕੇ ਤੂੰ ਚਿੰਤਾ ਨਾ ਕਰ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ, ਅਤੇ ਹੇ ਭਾਈ ਮੈਂ ਕੀ ਜਾਣਾ, ਅਤੇ ਇਹ ਕਰਮ ਦੀ ਗਤੀ ਕੈਸੀ ਹੈ। ਅਸਥਾਈ ਦੇ ਕੇ ਕਹਿੰਦੇ ਹਨ ਜੇ
ਹਾੜ ਜਲੇ ਜੈਸੇ ਲੱਕੜੀ ਕਾ ਤੂਲਾ।
ਸਾਧ ਸਿੰਘ ਜੀ ਇਹਦੇ 'ਤੇ ਭਾਵੇਂ ਟੀਕਾਕਾਰ ਨੇ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਲਿਖੀਆਂ, ਅਤੇ ਭਾਈ ਇੰਦਰਪੈਲ ਸਿੰਘ ਨੂੰ ਪੁੱਛਿਆ ਸੀ ਮੈਂ ਕਿਹਾ ਆਹ ਵੀ ਲੱਗਦੀ ਹੈ, ਕਹਿੰਦੇ ਨਹੀਂ ਇਹ ਕਿੰਤੂ ਪ੍ਰਿੰਤੂ ਦਾ ਜਿਹੜਾ ਯੁੱਗ ਹੈ, ਅਤੇ ਪੁਰਾਣਿਆਂ ਦੇ ਜਿਹੜੀਆਂ ਚੀਜ਼ਾਂ ਹਜ਼ਮ ਹੋ ਜਾਂਦੀਆਂ ਸੀ, ਹੁਣ ਵਾਲੇ ਨੌਜਵਾਨਾਂ ਦਾ ਮੇਧਾ ਖਰਾਬ ਹੋ ਗਿਆ। ਪੁਰਾਣਿਆਂ ਨੂੰ ਤਾਂ ਕਿਲੋ ਕਿਲੋ ਘੀ ਭੱਜ ਜਾਂਦਾ ਸੀ ਰੋਜ਼, ਹੁਣ ਵਾਲਿਆਂ ਨੂੰ ਚਮਚਾ ਨਹੀਂ ਭੱਜਦਾ। ਜਿਹੜੀਆਂ ਪੁਰਾਣੀਆਂ ਸਾਡੇ ਬਜ਼ੁਰਗ ਸਾਖੀਆਂ ਸੁਣ ਕੇ ਪਹੁੰਚਾਉਂਦੇ ਸੀ, ਉਹ ਅੱਜ ਦਾ ਨੌਜਵਾਨ ਪਹੁੰਚਾ ਹੀ ਨਹੀਂ ਸਕਦਾ, ਕਿਉਂਕਿ ਮੇਧੇ 'ਚ ਵਿਗਾੜ ਆ ਗਿਆ। ਫਿਰ ਮੈਂ ਕਿਹਾ ਵੀ ਠੀਕ ਹੈ, ਇਹਦੇ ਕਹਿਣ ਤੋਂ ਫਿਰ ਮੈਂ ਉਸ ਰਾਜਨੀਤੀ ਉੱਥੇ ਰੋਕ ਦਿੱਤੀ, ਹਾਲਾਂਕਿ ਲਿਖਤ ਰੂਪ ਦੇ ਵਿੱਚ ਹੈ। ਰਹਾਓ ਅਸਥਾਈ ਦੇ ਕੇ ਕਹਿੰਦੇ ਹਨ, ਕਹਿੰਦੇ ਹੱਡ ਕਿਵੇਂ ਜਲਦੇ ਹੈ, ਦੇਖੋ ਵੈਰਾਗ ਵੀ ਉਪਦੇਸ਼ ਹੈ, ਇਹ ਸਭ ਦੇ ਸਾਡੇ ਨੇ ਬਾਈ, ਮੇਰੇ ਤੁਹਾਡੇ ਸਭਨਾਂ ਦੇ, ਇਹ ਤਾਂ ਮਨੁੱਖ ਦੀ ਆਪਣੀ ਕਹਾਣੀ ਹੈ। ਅਤੇ ਹੱਡ ਕਿਵੇਂ ਜਲਦੇ ਨੇ, ਕਹਿੰਦੇ ਜਿਸ ਤਰ੍ਹਾਂ ਲੱਕੜੀ ਦਾ ਤੂਲਾ, ਕਹਿੰਦੇ ਨੇ ਗੱਠਾ ਜਿਹੜੇ ਲੱਕੜ ਗੰਢ ਬੰਨ੍ਹੀ ਹੋਵੇ ਨਾ, ਵੱਡੀਆਂ ਵੱਡੀਆਂ ਲੱਕੜਾਂ ਜਿਹੜੀਆਂ ਨੇ ਉਹ ਇਉਂ ਸੜਦੀਆਂ ਨੇ, ਅਤੇ ਉਹਨਾਂ ਨੂੰ ਦੇਖ ਕੇ ਕਹਿੰਦੇ ਹੱਡ ਇਉਂ ਸੜਨਗੇ, ਪ੍ਰਮਾਣ ਦਿੱਤਾ। ਬੱਚਿਓ ਨਾ ਵੀ ਸ਼ਰਾਰਤ ਨਾ ਕਰੋ, ਰਸ ਵਿਗੜਦਾ ਭਾਈ, ਬੱਚਿਆਂ ਨੂੰ ਥੋੜ੍ਹਾ ਜਿਹਾ ਸੰਭਾਲੋ ਸੰਭਾਲੋ, ਇਹ ਤੁਹਾਡੀ ਡਿਊਟੀ ਬਣਦੀ ਹੈ ਬੀਬੀਓ। ਅਤੇ ਬੱਚੇ ਦੀ ਸ਼ਰਾਰਤ ਕੀਤੀ ਹੋਈ, ਬੱਚੇ ਦੇ ਕੋਲੋਂ ਹੋਇਆ ਹੋਇਆ, ਉਹਦਾ ਜਿਹੜਾ ਵੀ ਹੈ ਉਹਦਾ ਪਾਪ ਮਾਂ ਬਾਪ ਨੂੰ ਲੱਗਿਆ ਕਰਦਾ, ਇਸ ਕਰਕੇ ਤੁਸੀਂ ਪੁੰਨ ਖੱਟਣ ਆਇਓ, ਕਿਤੇ ਪਾਪ ਨਾ ਖੱਟ ਕੇ ਜਾਇਓ। ਇਸ ਕਰਕੇ ਬੱਚਿਆਂ ਨੂੰ ਪਿਆਰ ਨਾਲ ਇਹ ਵੀ ਮਾਰਨਾ ਕੁੱਟਣਾ ਬਣੀ, ਅਤੇ ਇਹਨਾਂ ਨੂੰ ਕੰਟਰੋਲ ਕਰੋ, ਰਸ ਵਿਗਾੜ ਦਿੰਦੇ। ਤੋ ਇਸ ਕਰਕੇ ਸਾਧ ਸਿੰਘ ਜੀ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਜਿਸ ਤਰ੍ਹਾਂ ਲੱਕੜਾਂ ਸੜਦੀਆਂ ਨੇ, ਵੱਡੀਆਂ ਵੱਡੀਆਂ ਲੱਕੜਾਂ ਨੇ, ਇਸ ਤਰ੍ਹਾਂ ਹੱਡ ਵੀ ਵੱਡੇ ਵੱਡੇ ਹੁੰਦੇ, ਲੱਕੜਾਂ ਸੜਦੀਆਂ ਇਸ ਤਰ੍ਹਾਂ ਹੱਡ ਸੜਦੀਆਂ, ਹੱਡਾਂ ਦੇ ਵਿੱਚ ਬਰੀਕ ਚਰਬੀ ਹੈ, ਜਿੰਨੀ ਪੱਕੀ ਲੱਕੜ ਹੋਊਗੀ ਉਹ ਹੌਲੀ ਹੌਲੀ ਸੜਦੀ ਹੈ, ਹੱਡ ਜਿਹੜੇ ਪੱਕੇ ਨੇ ਹੌਲੀ ਹੌਲੀ ਸੜਦੇ ਆ। ਸਾਡੇ ਸਾਰੇ ਜਿਸਮ ਦੇ ਵਿੱਚ ਸਭ ਤੋਂ ਸਖਤ ਹੱਡੀ ਜਿਹੜੀ ਆ ਉਹ ਸਾਡੇ ਸਿਰ ਦੀ ਹੈ, ਇਹ ਕਈ ਵਾਰੀ ਉਹ ਉਸ ਤਰ੍ਹਾਂ ਹੀ ਖੋਪਰੀ ਬਣੀ ਪਈ ਰਹਿੰਦੀ ਹੈ, ਫੁੱਟਦੀ ਨਹੀਂ ਛੇਤੀ। ਅਤੇ ਹੱਡ ਤੇਰੇ ਇਸ ਤਰ੍ਹਾਂ ਜਲਣਗੇ ਜਿਸ ਤਰ੍ਹਾਂ ਲੱਕੜਾਂ ਜਲਦੀਆਂ ਹਨ, ਲੱਕੜਾਂ ਦਾ ਤੂਲਾ ਕੀ ਹੈ ਗੱਡਾ ਜੜਦਾ,
ਕੇਸ ਜਲੇ ਜੈਸੇ ਘਾਸ ਕਾ ਪੂਲਾ।
ਬਈ ਸੱਜਣਾ ਕੇਸ ਤੇਰੇ ਐਂ ਸੜ ਜਾਣੇ ਜਿਵੇਂ ਘਾਹ ਨੂੰ ਛੇਤੀ ਅੱਗ ਲੱਗ ਜਾਂਦੀ ਹੈ, ਫੂਸ ਨੂੰ ਛੇਤੀ ਅੱਗ ਲੱਗ ਜਾਂਦੀ ਹੈ, ਅਤੇ ਇਸੇ ਪ੍ਰਕਾਰ ਕੇਸਾਂ ਨੂੰ ਲੱਟ ਲੱਟ ਕਰਕੇ ਅੱਗ ਲੱਗ ਜਾਏਗੀ, ਕੇਸ ਵੀ ਸੜਨਗੇ ਹੱਡ ਵੀ ਸੜਨਗੇ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਫੂਲ, ਇਉਂ ਸੜ ਜਾਏਗਾ। ਅਤੇ ਕਬੀਰ ਸਾਹਿਬ ਨੇ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਰੋਏ, ਅਜੇ ਸੁਨਾ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਇਆ, ਕੀ ਪਤਾ ਜੇ ਕੀ ਹੋਣਾ। ਅਤੇ ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਦੇਹ ਦਾ ਕਾਹਦਾ ਹੰਕਾਰ ਹੈ, ਇਸ ਪ੍ਰਕਾਰ ਇਹਦੇ ਹੱਡ ਅਤੇ ਕੇਸ ਆਦਿ ਸੜਨੇ ਹਨ ਅੱਗ ਵਿੱਚ।
ਕਹੋ ਕਬੀਰ ਤਬ ਹੀ ਨਰ ਜਾਗੈ।
ਕਬੀਰ ਸਾਹਿਬ ਕਹਿੰਦੇ ਵੀ ਦੇਖੋ ਹੁਣ ਤਾਂ ਇਹ ਮਨੁੱਖ ਜਿਹੜਾ ਜਾਗ ਨਹੀਂ ਰਿਹਾ, ਅਤੇ ਕਬੀਰ ਸਾਹਿਬ ਨੂੰ ਪੁੱਛਿਆ ਜੀ ਤੁਸੀਂ ਜਾਗਦਿਆਂ ਨੂੰ ਵੀ ਕਹੀ ਜਾਂਦੇ ਹੋ ਵੀ ਜਾਗ ਨਹੀਂ ਰਿਹਾ, ਅਸੀਂ ਰਾਤ ਨੂੰ ਸੋਂਦੇ ਹਾਂ ਅਤੇ ਹੁਣ ਜਾਗਦੇ ਹਾਂ, ਤੇਰੇ ਕੋਲ ਬੈਠੇ ਹਾਂ, ਸਤਸੰਗ ਕਰਦੇ ਹਾਂ, ਅਤੇ ਤੁਸੀਂ ਕਿਹਨੂੰ ਕਹਿ ਰਹੇ ਹੋ ਵੀ ਜਾਗ ਨਹੀਂ ਰਿਹਾ? ਕਬੀਰ ਸਾਹਿਬ ਕਹਿੰਦੇ ਜਾਗਣਾ ਅਤੇ ਸੌਣਾ ਤਾਂ ਬਹੁਤ ਢੰਗਾਂ ਤਰੀਕਿਆਂ ਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਵਨ ਬਚਨ ਹੈ ਜਾਗਤ ਸੋਵਤ ਬਹੁ ਪ੍ਰਕਾਰ, ਬਹੁਤ ਤਰ੍ਹਾਂ ਕਰਕੇ ਸੌਣਾ ਅਤੇ ਜਾਗਣਾ ਹੈ। ਅਤੇ ਜੇ ਅਸੀਂ ਰਾਤ ਦੀ ਨੀਂਦ ਵਿੱਚ ਹੰਗਤਾ ਕਰਦੇ ਹਾਂ ਵੀ ਅਸੀਂ ਸੁੱਤੇ ਪਏ ਹਾਂ ਅਤੇ ਹੁਣ ਜਾਗਦੇ ਹਾਂ, ਜਿਹਦੇ ਤੁਸੀਂ ਸੁਣ ਰਹੇ ਹੋ ਕੋਈ ਸੁਣਾਉਣ ਵਾਲਾ ਸੁਣਾ ਰਿਹਾ ਹੈ, ਵੀ ਜੇ ਅਸੀਂ ਜਾਗਦੇ ਹੁੰਦੇ ਤਾਂ ਗੁਰੂ ਸਾਹਿਬ ਜੀ ਕਿਉਂ ਕਹਿੰਦੇ ਸਾਨੂੰ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਹਾਂ ਗਾਫਲ ਸੋਇਆ। ਜਿਹੜੀ ਨੀਂਦ ਅਵਿਦਿਆ ਦੀ ਨੀਂਦ ਹੈ ਇਹ ਰਾਤਰੀ ਦੀ ਨੀਂਦ ਨਾਲੋਂ ਖਤਰਨਾਕ ਹੈ, ਉਹ ਤਾਂ 5-6 ਘੰਟਿਆਂ ਤੋਂ ਬਾਅਦ ਖੁੱਲ੍ਹ ਜਾਏਗੀ ਆਪਣੇ ਆਪ। ਅਵਿਦਿਆ ਦੀ ਨੀਂਦ ਤੇਰੀ ਖੁੱਲ੍ਹਣ ਵਾਲੀ ਨਹੀਂ ਆਪਣੇ ਆਪ। ਤੇ ਹੀ ਗੁਣੀ ਸੰਸਾਰ ਪਰਮ ਸੁੱਤਾ, ਤੂੰ ਤਿੰਨਾਂ ਗੁਣਾਂ ਦੀ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਕਦੇ ਤੇਰੀ ਬਿਰਤੀ ਰਜੋ ਗੁਣ, ਕਦੇ ਤਮੋ ਗੁਣ, ਕਦੇ ਸਤੋ ਗੁਣ, ਇਹ ਤੇ ਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਇਹ ਤੇਰੀ ਉਮਰ ਰੂਪੀ ਰਾਤ ਸੁੱਤਿਆਂ ਹੀ ਲੰਘ ਗਈ ਹੈ। ਗੁਰ ਕਿਰਪਾ 'ਤੇ ਸੇ ਜਨ ਜਾਗੇ, ਕੋਈ ਜਾਗਦਾ ਹੈ ਗੁਰੂ ਦੀ ਕਿਰਪਾ ਵਾਲਾ। ਬੋਲੇ ਅੰਮ੍ਰਿਤ ਬਾਣੀ, ਬਾਣੀ ਜਗਾਏਗੇ, ਬਾਣੀ ਪੜ੍ਹਨ ਵਾਲਾ, ਬਾਣੀ ਸੁਣਨ ਵਾਲਾ ਜਾਗੇਗਾ ਗਿਆਨ ਅਵਸਥਾ ਦੇ ਅੰਦਰ। ਇਹ ਸਰੀਰ ਰੂਪੀ ਘਰ ਦੇ ਅੰਦਰ ਜਿਸ ਤਰ੍ਹਾਂ ਕਿਸੇ ਮਕਾਨ ਦੇ ਅੰਦਰ ਕਿਸੇ ਸ਼ਾਹੂਕਾਰ ਦੇ ਨੌਕਰ ਵੀ ਸੁੱਤੇ ਪਏ ਹੋਣ, ਮਾਲਕ ਵੀ ਸੁੱਤਾ ਪਿਆ ਹੋਵੇ, ਅਤੇ ਚੋਰਾਂ ਨੂੰ ਤਾਂ ਸੌਖਾ ਹੀ ਕੰਮ ਹੈ, ਦਰਵਾਜ਼ੇ ਖੁੱਲ੍ਹੇ ਹੋਣ, ਉਹਨਾਂ ਲੁੱਟਣਾ ਕੀ ਔਖਾ ਫਿਰ? ਕਹਿੰਦੇ ਇਸ ਹੀ ਇਹ ਹਾਲ ਹੈ ਇਸ ਦਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਇਹ ਨੇਤਰਾਂ ਦੀ ਨੀਂਦ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ, ਇਹ ਕੰਨਾਂ ਦੀ ਨੀਂਦ ਹੈ। ਰਸਨਾ ਸੋਈ ਲੋਭ ਮਿੱਠੇ ਸਾਧ, ਇਹ ਜੀਭ ਦੀ ਨੀਂਦ ਹੈ। ਮਨ ਸੋਇਆ ਮਾਇਆ ਵਿਸਮਾਦ, ਇਹ ਮਨ ਦੀ ਨੀਂਦ ਹੈ। ਜਾਗਤ ਸੋਤ ਬਹੁ ਪ੍ਰਕਾਰ, ਇਸ ਘਰ ਮੈਂ ਕੋਈ ਜਾਗਤ ਹੈ? ਸਾਬਤ ਵਸਤੂ ਆਪਣੀ ਰਹਿ, ਜਿਹੜਾ ਜਾਗ ਆਇਆ ਉਹਦਾ ਘਰ ਸੰਭਾਲਿਆ ਜਾਏਗਾ, ਸੁੱਤਿਆਂ ਗਏ ਮੁਹਾਏ। ਅਤੇ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਹੈ, ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਇੰਨੇ ਨੂੰ ਤਾਂ ਘਰ ਸੜ ਜੂਗਾ ਜਿੰਨੇ ਨੂੰ ਤੂੰ ਖੂਹ ਪਟੇਂਗਾ। ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਥਾ ਉਦਮ ਜੈਤ ਪਦ ਵੀ ਨਾ ਪਾਈ ਹੈ, ਜੈਸੇ ਨਿਸ ਸੋਭਤ ਸੰਗਾਤੀ ਚੱਲ ਜਾਤ ਪਾਛੇ, ਭੋਰ ਪਏ ਭਾਰ ਬੰਦ ਚੱਲੇ ਕਤ ਜਾਈਏ, ਤੈਸੇ ਤੰਦ ਅੰਧ ਮਾਇਆ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵਲਾਈ ਹੈ। ਕਿਸ ਤਰ੍ਹਾਂ ਲਿਵਲਾਏਗਾ, ਤੂੰ ਤਾਂ ਸੁੱਤਿਆਂ ਹੀ ਲੰਘਾ ਦਿੱਤੀ ਸਾਰੀ। ਇਸ ਪ੍ਰਕਾਰ ਦੱਸਦੇ ਹਨ ਇਹ ਕਹੋ ਕਬੀਰ ਤਵ ਹੀ ਨਰ ਜਾਗੈ। ਕਹਿੰਦੇ ਅਗਿਆਨੀ ਪੁਰਸ਼ ਤਾਂ ਉਦੋਂ ਜਾਗਦਾ ਜਦੋਂ ਜਮ ਡੰਡਾ ਲੈ ਕੇ ਦੇ ਸਿਰਹਾਣੇ ਆ ਜਾਵੇ, ਅਤੇ ਵਿਚਾਰਵਾਨ ਬੰਦਾ ਇਹਨਾਂ ਜਮਾਂ ਦੇ ਆਉਣ ਤੋਂ ਪਹਿਲਾਂ ਗਿਆਨ ਅਵਸਥਾ ਵਿੱਚ ਜਾ ਕੇ ਭਜਨ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਂਦਾ। ਅਤੇ ਇਸ ਕਰਕੇ ਕਹੋ ਕਬੀਰ ਤਬ ਹੀ ਨਰ ਜਾਗੈ, ਐ ਮਨੁੱਖ ਤੂੰ ਉਦੋਂ ਹੀ ਜਾਗੇਗਾ
ਜਮ ਕਾ ਡੰਡ ਮੁੰਡ ਮਹਿ ਲਾਗੈ,
ਜਦੋਂ ਜਮਾਂ ਦਾ ਡੰਡਾ ਤੇਰੇ ਮੁੰਡ ਕਹੀਏ ਸਿਰ ਦੇ ਵਿੱਚ ਲੱਗਿਆ। ਅੰਮ੍ਰਿਤਸਰਾਨੋਂ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਇਹ ਫਰਮਾਨ ਆਉਣਾ ਪੌੜੀ ਆਪੀ ਨੇ ਆਪ ਭੋਗ ਕਹਿ ਹੋਏ ਭਸਵਣ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ, ਥੌਂ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਤੇ ਇਸ ਪ੍ਰਕਾਰ ਤਵ ਹੀ ਨਰ ਜਾਗੈ, ਜਮਕਾ ਡੰਡ ਮੂੰਹ ਨੂੰ ਇਹ ਲੱਗ ਹੈ, ਤੂੰ ਉਦੋਂ ਹੀ ਜਾਗੇਗਾ ਜਦੋਂ ਜਮ ਡੰਡਾ ਲੈ ਕੇ ਤੇਰੇ ਦੁਆਲੇ ਹੋ ਗਿਆ, ਨਹੀਂ ਪਈ ਤੂੰ ਪਹਿਲਾਂ ਜਾਗ, ਤੂੰ ਐਸੀ ਕਰਨੀ ਕਰ ਦੂਰੇ ਤੇ ਜਮ ਭਾਗੈ, ਜਾਂ ਤੇਰੇ ਨੇੜੇ ਤੱਕ ਹੀ ਆਵੇ, ਦੂਰ ਤੋਂ ਹੀ ਤੈਨੂੰ ਦੇਖ ਕੇ ਛੱਡ ਜਾਵੇ। ਅਤੇ ਇਸ ਕਰਕੇ ਸਾਧ ਸ੍ਰੀ ਕਬੀਰ ਸਾਹਿਬ ਜੀ ਦੇ ਬੈਰਾਗਮੀ ਉਪਦੇਸ਼ ਜਿਹੜਾ ਕੱਲ੍ਹ ਨੂੰ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਨਿਰੋਲ ਗਿਆਨ ਦੀ ਬਾਤ ਹੈ। ਆਕਾਸ਼ ਗਗਨ ਪਾਤਾਲ ਗਗਨ ਹੈ, ਚੌਦਿਸ ਗਗਨ ਰਹਾਏ ਲੇ। ਇਹਦੇ ਵਿੱਚ ਸਾਧ ਸਿੰਘ ਜੀ ਬੜਾ ਦ੍ਰਿਸ਼ਟਾਂਤ ਦਿੱਤਾ ਹੈ, ਪਰਮਾਤਮਾ ਦੀ ਵਿਆਪਕਤਾ ਦਾ ਸਰੂਪ ਦਾ ਲੱਖਣ ਕੀਤਾ ਹੈ। ਇਹ ਵਿਚਾਰ ਆਏਗੀ, ਗੁਰੂ ਕਿਰਪਾ ਕਰੇ। ਹੁਣ ਸਮਾਂ ਸਾਧ ਸਿੰਘ ਜੀ ਸਮਾਪਤੀ ਦੇ ਨੇੜੇ ਪਹੁੰਚ ਗਿਆ ਹੈ, ਕਥਾ ਦੀ ਸਮਾਪਤੀ ਦਾ ਮੰਗਲ ਹੈ। ਅਤੇ ਪਿਛਲੀਆਂ ਤੁਕਾਂ ਭਾਈ ਸਾਹਿਬ ਬੋਲਣਗੇ, ਗੁਰੂ ਕਿਰਪਾ ਕਰੇ। ਬੜਾ ਸ਼ੁੱਧ ਉਚਾਰਨ ਕੀਤਾ, ਭਾਈ ਸਾਹਿਬ ਦਾ ਵੀ ਧੰਨਵਾਦ ਹੈ। ਅਤੇ ਉਹ ਆਮ ਕਰਕੇ ਇੱਕ ਕਹਾਵਤ ਹੈ, ਅਖੇ ਜੇ ਮਰਾਸੀ ਦਾ ਪੁੱਤ ਰੋਣ ਵੀ ਲੱਗ ਜਾਵੇ ਨਾ ਤਾਂ ਵੀ ਸੁਰ ਤੋਂ ਬਾਹਰ ਨਹੀਂ ਜਾਂਦਾ। ਸੰਪਰਦਾ ਦੇ ਥੋੜ੍ਹੇ ਅੱਖਰ ਵੀ ਪੜਿਆ ਹੋਵੇ ਤਾਂ ਵੀ ਉਹਦੇ ਵਿੱਚ ਸ਼ੁੱਧਤਾ ਦੀਆਂ ਝਲਕਾਂ ਪੈਂਦੀਆਂ ਪੈਂਦੀਆਂ। ਮੈਂ ਭਾਵੇਂ ਇਹਨਾਂ ਗੁਰਮੁਖਾਂ ਨੂੰ ਜਾਣਦਾ ਨਹੀਂ, ਪਰ ਬੜੀ ਕਿਰਪਾ ਕੀਤੀ ਅੱਗੇ ਨੂੰ ਵੀ ਇਸ ਤਰ੍ਹਾਂ ਪਾਠ ਬੋਲਦੇ ਰਹਿਣ। ਸੋ ਆਓ ਹੁਣ ਸਾਧ ਸਿੰਘ ਜੀ ਬਲਵਿੰਦਰ ਸਿੰਘ ਜੀ ਰੰਗੀਲਾ, ਪੰਥ ਪ੍ਰਸਿੱਧ ਰਾਗੀ ਜਥਾ ਔਰ ਬੜੇ ਮਿੱਠ ਬੋਲੜੇ ਹੈ, ਪ੍ਰਚਾਰ ਵੀ ਬੜਾ ਸੁੰਦਰ ਹੈ, ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ। ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹਾਂਜੀ, ਪਿਛਲੇ
ਆਓ ਕਬੀਰ ਤਬ ਹੀ ਨਰ ਜਾਗੈ, ਜਮ ਕਾ ਚੰਦ ਮੂੰਡ ਮਹਿ ਲਾਗੈ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਨ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।